ਸਤਨਾਮ ਸ਼੍ਰੀ ਵਾਹਿਗੁਰੂ ਹੇ ਰਵ ਹੇ ਸਸ ਹੇ ਕਰਨਾ ਨਿਜ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹੋਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉਤ ਹੀਰਨ ਪੀਤਰ ਜੂਝ ਮਰੋ ਤੋ ਸਾਚ ਪ੍ਰਤੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਬਰ ਦੀਜੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹੇ ਪੁਰਜਾ ਪੁਰਜਾ ਕਤਮਰੈ ਕਬ ਹੁਨਾ ਛੱਡੈ ਖੇ ਸਤਸੰਗ ਜੀ ਦਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਤਿਗੁਰੂ ਦੀ ਰਹਿਮਤ ਦਾ ਮੇਘ ਵਰਸ ਰਿਹਾ ਹੈ ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ ਨੇ ਮੌਸਮ ਭਾਵੇਂ ਕਾਫੀ ਖਰਾਬ ਹੋ ਰਿਹਾ ਹੈ ਪਰ ਮੈਂ ਇਸ ਗੱਲੋਂ ਹੈਰਾਨ ਹਾਂ ਕਿ ਠੰਡ ਵੀ ਹੈ ਸਰਦੀ ਦਾ ਮੌਸਮ ਹੈ ਉੱਤੇ ਮੀਂਹ ਪੈ ਰਿਹਾ ਹੈ ਪਤਾ ਹੈ ਵੀ ਮੋਟੇ ਕੱਪੜਿਆਂ ਤੇ ਜਦੋਂ ਪਾਣੀ ਪੈ ਜਾਏ ਜਿਉਂ ਜਿਉਂ ਭੀਜੇ ਕਮਰੀ ਤਿਉਂ ਤਿਉਂ ਭਾਰੀ ਹੋਤ ਜਾਤ ਕੰਬਲੀ ਉੱਤੇ ਜੇ ਕੱਪੜਾ ਮੋਟੇ ਕੱਪੜੇ ਤੇ ਜਦੋਂ ਮੀਂਹ ਪੈਂਦਾ ਹੈ ਪਾਣੀ ਪੈਂਦਾ ਹੈ ਉਹ ਭਾਰੀ ਹੋ ਜਾਂਦੀ ਹੈ ਪਰ ਫਿਰ ਵੀ ਕਿੰਨੀ ਸੰਗਤ ਦੂਰੋਂ ਦੂਰੋਂ ਚੱਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੀ ਹੈ ਔਰ ਬਾਰਿਸ਼ ਪੈਣ ਦੇ ਬਾਵਜੂਦ ਵੀ ਸਾਰੇ ਬੈਠੇ ਹੋਏ ਨੇ ਮੈਂ ਜਦੋਂ ਬਾਹਰ ਸਾਂ ਮੈਨੂੰ ਇਹ ਲੱਗਦਾ ਸੀ ਕਿ ਪੰਡਾਲ 'ਚ ਕੌਣ ਹੋਏਗਾ ਬਹਿਣਾ ਕਿੰਨੇ ਇੰਨੇ ਮੀਂਹ 'ਚ ਅਕਬਰ ਨੇ ਇੱਕ ਸਮੇਂ ਸਵਾਲ ਕੀਤਾ ਬੀਰਬਲ ਨੂੰ ਕਹਿੰਦਾ ਇਹ ਦੱਸ ਬਈ ਪ੍ਰੇਮ ਕੀ ਹੁੰਦਾ ਹੈ ਬੀਰਬਲ ਆਖਣ ਲੱਗਾ ਪ੍ਰੇਮ ਦੱਸਿਆ ਨਹੀਂ ਜਾ ਸਕਦਾ ਇਹ ਅਨੁਭਵ ਦਾ ਵਿਸ਼ਾ ਹੈ ਪ੍ਰੇਮ ਦੱਸਿਆ ਨਹੀਂ ਜਾ ਸਕਦਾ ਪ੍ਰੇਮ ਅਨੁਭਵ ਦਾ ਵਿਸ਼ਾ ਮੈਂ ਤੈਨੂੰ ਵਿਖਾ ਸਕਦਾ ਵੀ ਇਹਨੂੰ ਪ੍ਰੇਮ ਕਹਿੰਦੇ ਨੇ ਕਹਿੰਦੇ ਵਿਖਾ ਕਹਿੰਦੇ ਕੋ ਸਮਾਂ ਆਏਗਾ ਤੇ ਵਿਖਾਵਾਂਗਾ ਨਾ ਏਦਾਂ ਹੀ ਥੋੜਾ ਵੀ ਆ ਪ੍ਰੇਮ ਉਹ ਤੇ ਆਏਗਾ ਕੋਈ ਸਮਾਂ ਫਿਰ ਦੱਸਾਂਗਾ ਵੀ ਇਹਨੂੰ ਕਹਿੰਦੇ ਆ ਪ੍ਰੇਮ ਕੁਛ ਦਿਨ ਲੰਘੇ ਸ਼ਿਕਾਰ ਖੇਡਣ ਗਏ ਸ਼ਿਕਾਰ ਦੇ ਵਾਸਤੇ ਭਾਲ ਕਰਦੇ ਰਹੇ ਸਾਹਮਣੇ ਵੇਖਿਆ ਦੋ ਮਿਰਗ ਨਜ਼ਰੀ ਪਏ ਦੋਨਾਂ ਨੇ ਘੋੜੇ ਦੌੜਾਏ ਵੀ ਉਹ ਉੱਠ ਕੇ ਭੱਜਣ ਤੇ ਅਸੀਂ ਤੀਰ ਮਾਰੀਏ ਸ਼ਿਕਾਰ ਕਰੀਏ ਪਏ ਤੇ ਵਾਰ ਕਰਨਾ ਠੀਕ ਨਹੀਂ ਕਾਹਦਾ ਸ਼ਿਕਾਰ ਬੜਾ ਜ਼ੋਰ ਲਾਇਆ ਉਹ ਭੱਜਣ ਹੀ ਨਾ ਹੁਣ ਨੇੜੇ ਜਾ ਕੇ ਜਦੋਂ ਵੇਖਿਆ ਤੇ ਉਹ ਦੋਵੇਂ ਮੁਰਦਾ ਸਨ ਮਰੇ ਸਨ ਮਰਿਆਂ ਨੇ ਕੀ ਭੱਜਣਾ ਸੀ ਉਸ ਵੇਲੇ ਫਿਰ ਅਕਬਰ ਨੇ ਬੀਰਬਲ ਨੂੰ ਸਵਾਲ ਕੀਤਾ ਕਹਿੰਦਾ ਨਾ ਤੇ ਕੋਈ ਸੱਟ ਵੱਜੀ ਹੈ ਇਹਨਾਂ ਦੇ ਨਾ ਆਪਸ ਵਿੱਚ ਭਿੜ ਕੇ ਮਰੇ ਨੇ ਨਾ ਕਿਸੇ ਨੇ ਤੀਰ ਮਾਰਿਆ ਹੈ ਨਾ ਹੀ ਕਿਸੇ ਜਾਨਵਰ ਨੇ ਇਹਨਾਂ ਉੱਤੇ ਹਮਲਾ ਕੀਤਾ ਹੈ ਕੋਈ ਕੋਈ ਜ਼ਖਮ ਨਹੀਂ ਕੋਈ ਫੱਟ ਨਹੀਂ ਐ ਬੀਰਬਲ ਇਹ ਦੱਸ ਬਈ ਇਹ ਮਰੇ ਕਿਉਂ ਬੀਰਬਲ ਲੱਭਦਾ ਰਿਹਾ ਆਲੇ ਦੁਆਲੇ ਵੇਖਦਾ ਰਿਹਾ ਬੜਾ ਤੇਜ਼ ਦਿਮਾਗ ਸੀ ਉਹਦਾ ਫਿਰਦਿਆਂ ਫਿਰਦਿਆਂ ਉਹਨੂੰ ਇੱਕ ਪਾਣੀ ਦਾ ਠੂਠਾ ਲੱਭਾ ਟੁੱਟਿਆ ਹੋਇਆ ਘੜਾ ਠੀਕਰਾ ਉਹਦੇ 'ਚ ਥੋੜਾ ਜਿਹਾ ਪਾਣੀ ਸੀ ਪਾਣੀ ਨੂੰ ਵੇਖ ਕੇ ਬੀਰਬਲ ਨੇ ਆਖਿਆ ਗੱਲ ਸੁਣੋ ਜੀ ਬਾਦਸ਼ਾਹ ਸਲਾਮਤ ਆਲਮਪਨਾ ਗੱਲ ਇਹ ਹੈ ਵੀ ਇਹ ਦੋ ਮਿਰਗ ਸਨ ਦੋਵੇਂ ਪਿਆਸੇ ਸਨ ਦੋਵਾਂ ਨੂੰ ਪਿਆਸ ਬੜੀ ਲੱਗੀ ਸੀ ਪਿਆਸ ਬਹੁਤ ਸੀ ਪਰ ਉਹਦੇ ਨਾਲੋਂ ਵੱਧ ਪਿਆਰ ਸੀ ਇਹਨਾਂ ਦਾ ਆਪਸ ਵਿੱਚ। ਪਾਣੀ ਦੀ ਢੂੰਡ ਵਿੱਚ ਚੱਲੇ, ਪਾਣੀ ਲੱਭਦੇ ਰਹੇ, ਲੱਭਦੇ ਰਹੇ, ਲੱਭਦੇ ਰਹੇ, ਲੱਭਿਆ ਪਰ ਲੱਭਿਆ ਬੜਾ ਥੋੜਾ, ਪਾਣੀ ਮਿਲਿਆ ਪਰ ਮਿਲਿਆ ਬੜਾ ਥੋੜਾ। ਇੱਕ ਪੀ ਲੈਂਦਾ ਉਹਦੀ ਜਾਨ ਬਚ ਸਕਦੀ ਸੀ, ਉਦੋਂ ਤੱਕ ਕਿਤੇ ਪਾਣੀ ਤਾਂ ਕੱਪੜ ਜਾਂਦਾ, ਪਰ ਉਹ ਪ੍ਰੇਮ ਇੰਨਾ ਸੀ ਉਹ ਕਹਿੰਦਾ ਤੂੰ ਪੀ ਮੈਂ ਨਹੀਂ ਪੀਣਾ, ਤੂੰ ਜਾਨ ਬਚਾ ਲੈ ਆਪਣੀ। ਦੂਜਾ ਕਹਿੰਦਾ ਤੂੰ ਪੀ, ਇੱਕ ਦੂਜੇ ਨੂੰ ਇਹੋ ਹੀ ਕਹਿੰਦੇ ਮਰ ਗਏ ਤੂੰ ਪੀ ਤੂੰ ਪੀ। ਪੀਤਾ ਦੋਵਾਂ ਨੇ ਨਹੀਂ, ਕਿਉਂਕਿ ਪ੍ਰੇਮ ਹੀ ਇੰਨਾ ਸੀ। ਮਰੇ ਇਹ ਕਿਉਂ ਨੇ? ਕਿਉਂਕਿ ਪਿਆਸ ਲੱਗੀ ਸੀ, ਪਿਆਸੇ ਮਰੇ ਆ। ਤੇ ਤੂੰ ਇੱਕ ਦਿਨ ਸਵਾਲ ਕੀਤਾ ਸੀ ਪ੍ਰੇਮ ਕਿਹਨੂੰ ਕਹਿੰਦੇ ਆ, ਆ ਵੇਖ ਲੈ ਇਹਨੂੰ ਪ੍ਰੇਮ ਕਹਿੰਦੇ ਆ। ਤੇ ਮੈਂ ਅਰਜ ਕਰਾਂਗਾ, ਲੋਕ ਆਖਦੇ ਨੇ ਪ੍ਰੇਮ ਸ਼ਰਧਾ ਕੀ ਹੁੰਦੀ ਹੈ? ਜਿਹੜਾ ਸਿੱਖ ਧਰਮ ਤੇ ਸ਼ੰਕਾ ਕਰਦਾ ਹੈ ਆ ਕੇ ਵੇਖੇ, ਇਹਨੂੰ ਪ੍ਰਤੱਖ ਪ੍ਰੇਮ ਕਹਿੰਦੇ ਨੇ ਗੁਰਮੁਖ। ਆ ਪ੍ਰੇਮ ਦੇ ਹੀ ਦਰਸ਼ਨ ਨੇ, ਨਹੀਂ ਤੇ ਬਾਰਿਸ਼ ਉੱਤੋਂ ਪੈ ਰਹੀ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਕਿੰਨੀ ਇਕਾਗਰਤਾ ਨਾਲ ਸੰਗਤ ਬੈਠੀ ਹੈ, ਇਹ ਪ੍ਰੇਮ ਨਹੀਂ ਤੇ ਇਹ ਹੋਰ ਕੀ? ਇਹ ਸ਼ਰਧਾ ਨਹੀਂ ਤੇ ਹੋਰ ਕੀ ਹੈ? ਤੇ ਯਾਦ ਰੱਖੋ ਪਿਆਰਿਓ, ਸੰਗਤ ਦੇ ਧੱਕੇ ਖਾ ਲਈਏ, ਅਗਲਿਆਂ ਧੱਕਿਆਂ ਤੋਂ ਬਚ ਜਾਈਦਾ ਹੈ। ਸੰਗਤ ਵਿੱਚ ਜੇ ਅਸੀਂ ਬੈਠੇ ਹਾਂ, ਇਹ ਸੋਚੀਏ ਵੀ ਠੰਡ ਲੱਗ ਜਾਏਗੀ ਬਿਮਾਰ ਹੋ ਜਾਂਗੇ, ਇੱਥੇ ਬਿਮਾਰੀਆਂ ਲੱਗਦੀਆਂ ਨਹੀਂ, ਇੱਥੇ ਤੇ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ। ਤੇ ਜਿੰਨੀ ਕੁ ਸ਼ਰਧਾ ਭਾਵਨਾ ਰੱਖ ਕੇ ਸਤਿਗੁਰੂ ਦੇ ਦਰ ਉੱਤੇ ਆਵਾਂਗੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ। ਕਹਿੰਦੇ ਅਨੇਕਾਂ ਲੋਕ ਅਨੇਕਾਂ ਰੋਗੀ ਵੈਦਾਂ ਕੋਲ ਆਉਂਦੇ ਨੇ, ਜਿਹੋ ਜੀ ਕਿਸੇ ਦੀ ਬਿਮਾਰੀ ਹੋਵੇ ਉਹੋ ਜੀ ਦਵਾਈ ਦੇ ਕੇ ਵੈਦ ਠੀਕ ਕਰਦਾ ਹੈ। ਬਿਮਾਰੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਇਲਾਜ ਵੀ ਵੱਖਰਾ ਵੱਖਰਾ ਹੁੰਦਾ ਹੈ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ। ਰਾਜਿਆਂ ਮਹਾਰਾਜਿਆਂ ਕੋਲ ਬੜੇ ਆਉਂਦੇ ਨੇ ਸਾਨੂੰ ਨੌਕਰ ਰੱਖ ਲਓ, ਪਰ ਜਿਹੋ ਜੀ ਜਿਹਦੇ ਚ ਯੋਗਤਾ ਹੋਵੇ ਉਹੋ ਜੀ ਰਾਜਾ ਨੌਕਰੀ ਦਿੰਦਾ ਹੈ। ਕਿਸੇ ਨੂੰ ਸੈਨਾਪਤੀ ਬਣਾਉਂਦਾ ਹੈ, ਫਿਜ਼ੀਕਲੀ ਜਿਹੜਾ ਸਟਰੋਂਗ ਹੋਵੇ, ਸਿਹਤ ਤੰਦਰੁਸਤ ਹੋਵੇ, ਜਿਹਦੀ ਤਕੜਾ ਹੋਵੇ, ਉਹਨੂੰ ਫਿਰ ਸੈਨਾ ਵਿੱਚ ਭਰਤੀ ਕੀਤਾ ਜਾਂਦਾ ਹੈ। ਜਿਹੜਾ ਨਾਲ ਨਾਲ ਦਿਮਾਗ ਵਾਲਾ ਵੀ ਹੋਵੇ ਉਹਨੂੰ ਫਿਰ ਆਖਿਆ ਜਾਂਦਾ ਤੂੰ ਸੈਨਾਪਤੀ ਬਣ ਜਾ। ਕਿਸੇ ਨੂੰ ਰਸੋਈਆ ਬਣਾਇਆ ਜਾਂਦਾ ਹੈ, ਤੇ ਕਿਸੇ ਨੂੰ ਜ਼ਿਆਦਾ ਦਿਮਾਗ ਵਾਲੇ ਨੂੰ ਵਜ਼ੀਰੀ ਵੀ ਦਿੱਤੀ ਜਾਂਦੀ ਹੈ। ਤੇ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਘੋੜਿਆਂ ਦੇ ਖਰਖਰਾ ਫੇਰਨ ਲਈ ਰੱਖਿਆ ਜਾਂਦਾ, ਉਹ ਏਦਾਂ ਦੇ ਹੀ ਹੁੰਦੇ ਨੇ। ਜੇ ਉਹ ਜੋਈ ਜਾਹੀ ਜੋਗ, ਜਿਹੋ ਜੀ ਬੰਦੇ ਚ ਯੋਗਤਾ ਹੋਵੇ ਤੈਸੀ ਟਹਿਲ ਪਤਾ ਬਈ, ਉਹੋ ਜਿਹਾ ਕੰਮ ਮਿਲਦਾ ਹੈ। ਤੇ ਭਾਈ ਸਾਹਿਬ ਕਹਿੰਦੇ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ। ਦਾਨੀਆਂ ਕੋਲ ਵੀ ਬੜੇ ਜਾਚਕ ਆਉਂਦੇ ਨੇ, ਮੰਗਤੇ ਆਉਂਦੇ ਨੇ, ਮੰਗਣ ਵਾਲੇ ਆਉਂਦੇ ਨੇ। ਜੋਈ ਜੋਈ ਜਾਚੈ ਦੇ ਦੇ ਦੁੱਖ ਨ ਮਟਾਵਈ। ਜਿਹੋ ਜੀ ਕੋਈ ਜਾਚ ਨਾ ਕਰਦਾ, ਦਾਨੀ ਉਹੋ ਜੀ ਦਾਤ ਦੇ ਕੇ ਦੁੱਖ ਮਟਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਭਾਈ ਸਾਹਿਬ ਲਾਸਟ ਪੰਕਤੀ ਚ ਕਹਿੰਦੇ ਆ ਜਿਵੇਂ ਦਾਨੀਆਂ ਕੋਲ ਬੜੇ ਆਉਂਦੇ ਨੇ, ਵੈਦਾਂ ਕੋਲ ਬੜੇ ਆਉਂਦੇ ਨੇ, ਰਾਜਿਆਂ ਕੋਲ ਬੜੇ ਆਉਂਦੇ ਨੇ, ਹੇ ਸਤਿਗੁਰੂ ਜੀ ਤੁਹਾਡੇ ਚਰਨਾਂ ਚ ਵੀ ਬੜੇ ਸਿੱਖ ਆਉਂਦੇ ਨੇ, ਲੈਣਾ ਹੀ ਲੱਗੀਆਂ ਨੇ। ਇੱਕ ਦਿਨ ਚ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦੇ ਨੇ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਪਰ ਲਾਹਾ ਕੌਣ ਲੈਂਦਾ ਹੈ? ਪ੍ਰਾਪਤੀ ਕਿੰਨੀ ਕੁ ਹੁੰਦੀ ਹੈ? ਜੈਸੋ ਜੈਸੋ ਭਾਓ ਤੈਸੀ ਕਾਮਨਾ ਪੁਜਾਵਈ। ਜਿਹੋ ਜੀ ਭਾਵਨਾ ਹੋਵੇ ਉਹੋ ਜਿਹਾ ਫਲ ਮਿਲਦਾ ਗੁਰਮੁਖੋ, ਜਿਹੋ ਜੀ ਸ਼ਰਧਾ ਲੈ ਕੇ ਆਵਾਂਗੇ ਉਹੋ ਜਿਹਾ ਫਲ ਇੱਥੇ ਮਿਲੇਗਾ। ਇਸ ਕਰਕੇ ਜੇ ਇੱਥੇ ਬੈਠੇ ਆ, ਠੰਡ ਚ ਬੈਠੇ ਆ, ਟਰਾਲੀਆਂ ਤੇ ਬਹਿ ਕੇ ਆਏ ਆ, ਹੱਥ ਪੈਰ ਠਰਦੇ ਨੇ, ਪਰ ਗੁਰਮੁਖੋ ਇਹ ਬੀਜਿਆ ਜਾ ਰਿਹਾ। ਸਾਨੂੰ ਤੇ ਚੇਤਾ ਵੀ ਭੁੱਲ ਜਾਣਾ ਹੈ, ਕੱਲ ਨੂੰ ਹੀ ਭੁੱਲ ਜਾਣਗੇ ਵੀ ਕੱਲ ਉੱਥੇ ਬੈਠੇ ਸਾਂ ਤੇ ਠੰਡ ਲੱਗਦੀ ਸੀ, ਔਖੇ ਹੋ ਕੇ ਗਏ ਸਾਂ। ਤੂੰ ਭੁੱਲ ਜਾਏਗਾ, ਸਤਿਗੁਰਾਂ ਨੇ ਨਹੀਂ ਭੁੱਲਣਾ, ਉਹਨਾਂ ਨੂੰ ਪਤਾ ਇਹਦਾ ਫਲ ਇਹਦੀ ਝੋਲੀ ਚ ਪਾਉਣਾ ਹੈ। ਭਾਵੇਂ ਅੱਜ ਪਾ ਦੇਣ, ਭਾਵੇਂ ਦਸਾਂ ਦਿਨਾਂ ਨੂੰ ਪਾ ਦੇਣ, ਭਾਵੇਂ ਦਸਾਂ ਸਾਲਾਂ ਨੂੰ ਪਾ ਦੇਣ, ਤੇ ਇਹਦਾ ਫਲ ਦੇਣਗੇ ਜ਼ਰੂਰ। ਕਿਉਂਕਿ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਇੱਕ ਤਿਲ ਜੀ ਨਹੀਂ ਘਾਲਣਾ ਬਿਰਥੀ ਨਹੀਂ ਜਾਣ ਦਿੰਦੇ। ਜਿਹਨੇ ਇੱਕ ਭਾਂਡਾ ਵੀ ਚੁੱਕ ਕੇ ਕਦੇ ਸੰਗਤ ਵਿੱਚ ਮਾਂਜਿਆ ਹੋਏਗਾ, ਉਹ ਲਿਖ ਲੈਂਦੇ ਨੇ ਵੀ ਇਹਦਾ ਫਾਲੇ ਦੀ ਝੋਲੀ ਚ ਪਾਉਣਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਅੱਜ ਤੇ ਮਸਾਂ ਹੀ ਬਚੇ ਆ ਜੀ, ਗੱਡੀ ਤੇ ਉੱਤੇ ਹੀ ਆ ਚੜੀ ਸੀ। ਜ਼ਿੰਦਗੀ ਚ ਹੁੰਦਾ ਨਾ ਏਦਾਂ ਕਈ ਵਾਰੀ, ਅੱਜ ਤੇ ਐਕਸੀਡੈਂਟ ਹੋ ਗਿਆ, ਬਸ ਗਏ ਸੀ ਜੀ, ਬਚ ਗਏ, ਪਤਾ ਨੀ ਉਹ ਤੈਨੂੰ ਕੌਣ ਬਚਾ ਗਿਆ। ਤੇਰਾ ਕਰਮ ਹੀ ਹੋਣਾ, ਵਿਚਾਲੇ ਆ ਕੇ ਖਲੋ ਗਏ, ਸਾਨੂੰ ਤੇ ਚੇਤਾ ਹੀ ਨਹੀਂ ਵੀ ਕਿਹੜੇ ਨੇ ਬਚਾਇਆ, ਪਰ ਉਹਨੂੰ ਚੇਤਾ ਰਹਿੰਦਾ। ਤੇ ਜਿੱਥੇ ਕਰਮ ਤਾਰਦੇ ਨੇ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਜਿੱਥੇ ਚੰਗੇ ਕਰਮਾਂ ਦਾ ਫਲ ਸੁੱਖ ਬਣ ਕੇ ਸਾਹਮਣੇ ਆ ਜਾਂਦਾ ਹੈ, ਉੱਥੇ ਯਾਦ ਰੱਖੋ ਜਿਹੜੇ ਇੱਥੇ ਬੈਠੇ ਆ ਇਹਦਾ ਫਲ ਵੀ ਹੈ। ਤੇ ਕਈਆਂ ਨੇ ਘਰ ਉਤਰਨ ਤੋਂ ਪਹਿਲਾਂ ਹੀ ਠੇਕੇ ਤੇ ਉਤਰ ਜਾਣਾ ਵੀ ਬੋਤਲ ਲੈ ਕੇ ਹੀ ਚੱਲਾਂਗੇ, ਉਹਦਾ ਫਲ ਵੀ ਤੇ ਨਾਲ ਹੀ ਹੈ। ਹਜ਼ੂਰ ਸਾਹਿਬ ਗਏ, ਹੇਮਕੁੰਡ ਸਾਹਿਬ ਗਏ ਤੇ ਠੇਕੇ ਤੇ ਹੀ ਉਤਰ ਜਾਂਦੇ ਨੇ, ਕਿਉਂਕਿ 10 ਦਿਨ ਲੱਗ ਗਏ ਤੇ ਪੀਤੀ ਨਹੀਂ, ਐਸਾ ਔੜਕਾ ਲੱਗਿਆ ਵੀ ਹੁਣ ਘਰ ਲੈ ਕੇ ਉਹ ਫਿਰ ਕੀ ਕਰਨਗੇ। ਸ਼ਿਕਾਰ ਵਾਲੀ ਨੂੰ ਪ੍ਰਸ਼ਾਦ ਦੇ ਦਿੰਦੇ ਨੇ, ਲੈ ਯਾਤਰਾ ਕਰ ਆਇਆ, 60 ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਹਜ਼ੂਰ ਸਾਹਿਬ ਗਏ, ਇੰਨੇ ਗੁਰਦੁਆਰੇ ਵੇਖ ਆਇਆ, ਉਹਨੂੰ ਪ੍ਰਸ਼ਾਦ ਦੇ ਦਿੱਤਾ ਤੇ ਆਪਣੀ ਬੋਤਲ ਖੋਲ੍ਹ ਲੈਂਦਾ, ਤੇ ਕੀ ਤੇਰੀ ਯਾਤਰਾ ਤਾਰੇਗੀ ਬਈ। ਯਾਦ ਰੱਖੋ ਜੇ ਚੰਗੇ ਕਰਮ ਦਾ ਫਲ ਸੁੱਖ ਹੁੰਦਾ ਹੈ ਤੇ ਮਾੜੇ ਕਰਮ ਦਾ ਫਲ ਵੀ ਦੁੱਖ ਬਣ ਕੇ ਸਾਹਮਣੇ ਆਏਗਾ ਹੀ ਆਏਗਾ। ਤੇ ਇੱਥੇ ਇਸੇ ਕਰਕੇ ਫਰੀਦਾ ਲੋੜ ਹੈ, ਦਾਖ ਬਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਕਹਿੰਦੇ ਬੀਜਦਾ ਹੈ ਕਿੱਕਰ ਤੇ ਭਾਲਦਾ ਦੱਖ। ਇੱਕ ਗੱਲ ਹੋਰ ਧਿਆਨ ਚ ਰੱਖੋ ਪਿਆਰਿਓ, ਦੱਖਾਂ ਦੇ ਬੀਜ ਖੁਰਦਰੇ ਹੁੰਦੇ ਨੇ ਤੇ ਕਿੱਕਰ ਦੇ ਬੀਜ ਬੜੇ ਮੁਲਾਇਮ ਹੁੰਦੇ ਨੇ। ਜੇ ਹੱਥ ਵਿੱਚ ਪਕੜੋ ਨਾ ਹੱਥ ਚ, ਫਿਰ ਤੇ ਕਿੱਕਰ ਦੇ ਬੀਜ ਸੋਹਣੇ ਲੱਗਣਗੇ, ਬੀਜਣ ਲੱਗਿਆ। ਦੱਖਾਂ ਦੇ ਬੀਜ ਖੁਰਦਰੇ ਨੇ ਪਰ ਬੀਜ ਦਿਓ, ਉਹ ਜਿਹੜੇ ਉਦੋਂ ਸੋਹਣੇ ਲੱਗਦੇ ਸੀ ਉਹਨਾਂ ਨੂੰ ਕੰਡੇ ਲੱਗੇ, ਤੇ ਜਿਹੜੇ ਉਦੋਂ ਤੈਨੂੰ ਔਖਾ ਕਰਦੇ ਸੀ ਨਾ ਤੇਰੇ ਹੱਥ ਨੂੰ, ਉਹਨਾਂ ਨੂੰ ਬਾਅਦ ਚ ਦਾਖਾਂ ਲੱਗਣਗੀਆਂ। ਉੱਠਣਾ ਔਖਾ ਹੈ ਪਰ ਉੱਠ, ਇਹਨੂੰ ਬਾਅਦ ਚ ਦਾਖਾਂ ਮਿਲਣੀਆਂ ਨੇ। ਉੱਠ, ਜਿਹੜੇ ਅੱਜ ਤੈਨੂੰ ਚੰਗੇ ਲੱਗਦੇ ਨੇ ਨਾ ਵੀ ਪੀ ਲੈਂਦੇ ਆ ਜੀ ਸਰੂਰ ਜਿਹਾ ਆਉਂਦਾ ਹੈ, ਇਹਨੇ ਤੈਨੂੰ ਬਾਅਦ ਚ ਤੰਗ ਕਰਨਾ। ਅੱਜ ਤੈਨੂੰ ਕਹਿੰਦਾ ਨਾ ਵੀ ਮੈਂ ਮੁਰਗੇ ਬਿਨਾਂ ਸਾਰ ਨਹੀਂ ਸਕਦਾ, ਇਹ ਤਰੀ ਬਿਨਾ ਮੇਰੇ ਤੋਂ ਬਚਿਆ ਨਹੀਂ ਜਾਂਦਾ। ਯਾਦ ਰੱਖ ਅੱਜ ਤੇਰੀ ਜੀਭ ਦਾ ਸਵਾਦ ਹੈ, ਇੱਕ ਦਿਨ ਐਸਾ ਆਏਗਾ ਜਦੋਂ ਕੰਡੇ ਵੀ ਇਸੇ ਨੇ ਚੋਬਣੇ ਨੇ। ਉਹ ਬੀਜ ਅੱਜ ਹੀ ਪੋਲੇ ਸੋਹਣੇ ਲੱਗਦੇ ਨੇ, ਕਿੱਕਰ ਦੇ ਬੀਜ ਪਿਆਰੇ ਨੇ ਪਰ ਬਾਅਦ ਚ ਸੂਲਾਂ ਲੱਗਦੀਆਂ ਨੇ। ਇਸ ਕਰਕੇ ਜਿਹੜੀ ਚੀਜ਼ ਅੱਜ ਚੰਗੀ ਲੱਗਦੀ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਉਹ ਚੀਜ਼ ਤੋਂ ਕਿਨਾਰਾ ਕਰ ਦਿਓ, ਉਹਦੇ ਤੋਂ ਦੂਰੀ ਬਣਾ ਲਓ। ਕਿਹਦੇ ਤੋਂ? ਜਿਹੜੀ ਚੀਜ਼ ਤੁਹਾਨੂੰ ਰੱਬ ਤੋਂ ਦੂਰ ਕਰਦੀ। ਕੋਈ ਵੀ ਚੀਜ਼ ਹੈ ਐਸੀ ਜਿਹਦੇ ਕਰਕੇ ਰੱਬ ਭੁੱਲਦਾ ਹੈ, ਜਿਹਦੇ ਕਰਕੇ ਪਰਮੇਸ਼ਰ ਦੀ ਯਾਦ ਭੁੱਲਦੀ ਹੈ, ਉਹਦੇ ਤੋਂ ਦੂਰ ਹੋ ਜਾਓ। ਇਸ ਕਰਕੇ ਸੰਗਤ ਜੀ, ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ। ਤੇ ਜੈਸੀ ਸ਼ਰਧਾ ਭਾਵਨਾ ਲੈ ਕੇ ਇੱਥੇ ਆਏ ਆ, ਜਿਸ ਤਰੀਕੇ ਨਾਲ ਬੈਠੇ ਆ, ਭਾਵੇਂ ਮੁਸ਼ਕਲ ਵੀ ਹੈ, ਬਾਰਿਸ਼ ਉੱਤੋਂ ਪੈ ਰਹੀ, ਕੱਪੜੇ ਭਿੱਜ ਰਹੇ ਨੇ, ਪਰ ਇਹਦਾ ਫਲ ਸਤਿਗੁਰਾਂ ਨੇ ਜ਼ਰੂਰ ਦੇਣਾ ਹੈ। ਉਹ ਕਦੇ ਵੀ ਭੁੱਲਦੇ ਵੀ ਸਿੱਖ ਇੰਨੇ ਪਿਆਰ ਚ ਆਇਆ ਸੀ, ਸਿੱਖ ਸ਼ਰਧਾ ਨਾਲ ਆਇਆ ਸੀ। ਸੋ ਇਸ ਕਰਕੇ ਕੁਛ ਵੀ ਨਹੀਂ ਗੁਰਮੁਖੋ, ਸਾਹਮਣੇ ਜਲਾਲ ਉਦੀਨ ਤਲਵਾਰ ਪਿਆ ਘੁਮਾਉਂਦਾ ਸੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਬੋਲੇ ਉਹਦੇ ਵੱਲ ਵੇਖ ਕੇ ਹੱਸਦੇ ਸਨ ਪਏ। ਇਤਿਹਾਸਕਾਰ ਵਿਦਵਾਨ ਦੱਸਦੇ ਨੇ ਜ਼ਿੰਦਗੀ ਚ ਹੱਸੇ ਹੀ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ, ਵੈਰਾਗ ਦੀ ਮੂਰਤ ਸਨ। ਮੈਂ ਰਾਤ ਤੇ ਕਰਜ ਕੀਤੀ ਸੀ, ਜਪਜੀ ਸਾਹਿਬ ਦੇ 25 ਪਾਠ ਕਰੋਗੇ ਹਾਸਾ ਰੁਕ ਜਾਏਗਾ ਆਪੇ ਹੀ, ਵੈਰਾਗੀ ਹੋ ਜਾਂਦਾ ਮਨ। ਪਰ ਜਿੰਨੀ ਵੱਧ ਤੋਂ ਵੱਧ ਬਾਣੀ ਪੜੀਏ ਉਹਨਾਂ ਵੈਰਾਗ ਜ਼ਿਆਦਾ ਪੈਦਾ ਹੁੰਦਾ ਹੈ, ਉਹਨਾਂ ਮਨ ਵੈਰਾਗੀ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਸਾਰੀ ਵੈਰਾਗਮਈ ਹੈ। ਤੇ ਜਲਾਦ ਤੇ ਮੁੜਕੋ ਮੁੜਕੀ ਹੋ ਗਿਆ, ਉਹ ਜਿਵੇਂ ਨਿਹੰਗ ਸਿੰਘ ਪੈਂਤਰੇ ਮਾਰਦੇ ਨੇ ਨਾ, ਖੇਡਦੇ ਨੇ ਗਤਕਾ ਖੇਡਣ ਤੋਂ ਪਹਿਲਾਂ, ਉਵੇਂ ਜਿਵੇਂ ਪੈਂਤਰੇ ਪਾ ਰਿਹਾ ਤਲਵਾਰ ਘੁਮਾ ਰਿਹਾ। ਤੇ ਜ਼ਿੰਦਗੀ ਚ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰੀ ਹੱਸੇ, ਵਿਆਹ ਹੋਇਆ ਉਦੋਂ ਹੱਸੇ ਨਹੀਂ ਹੱਸੇ, ਜਿੱਦਣ ਗੱਦੀ ਮਿਲੀ ਉਦੋਂ ਹੱਸੇ ਨਹੀਂ ਹੱਸੇ, ਜਿੱਦਣ ਘਰ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਉਦੋਂ ਹੱਸੇ ਨਹੀਂ ਹੱਸੇ। ਇਤਿਹਾਸ ਦੱਸਦਾ ਹੈ ਹੱਸੇ ਹੀ ਉਦਣ ਜਿੱਦਣ ਮੌਤ ਸਾਹਮਣੇ ਸੀ, ਹੱਸੇ ਹੀ ਜ਼ਿੰਦਗੀ ਚ ਇੱਕ ਵਾਰੀ ਜਿੱਦਣ ਮੌਤ ਸਾਹਮਣੇ ਸੀ। ਉਹ ਕਦੇ ਇੱਧਰ ਨੂੰ ਜਾਏ, ਕਦੇ ਇੱਧਰ ਨੂੰ ਜਾਏ, ਤੇ ਮਹਾਰਾਜ ਕਹਿੰਦੇ ਕਿਉਂ ਐਵੇਂ ਗੇੜੇ ਦੇਈ ਜਾਂਦਾ ਓਏ, ਤੇਰੀ ਤਲਵਾਰ ਮੈਨੂੰ ਡਰਾ ਨਹੀਂ ਸਕਦੀ, ਤੇਰੀ ਤਲਵਾਰ ਤੋਂ ਮੈਂ ਡਰਨ ਵਾਲਾ ਨਹੀਂ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਲ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੋੜਾ ਲੀ। ਅਸੀਂ ਨਹੀਂ ਡਰਦੇ, ਸਾਡੀ ਤੇ ਜਨਮ ਹੀ ਸਾਡਾ ਤੇ ਇੱਥੋਂ ਹੋਇਆ ਹੈ। ਸਿੱਖ ਦੀ ਤੇ ਜ਼ਿੰਦਗੀ ਹੀ ਮੌਤ ਤੋਂ ਸ਼ੁਰੂ ਹੁੰਦੀ ਹੈ। ਇੱਥੇ ਕਿਹਾ ਜਾਂਦਾ ਹੈ ਅੰਮ੍ਰਿਤ ਛਕਣ ਵਾਲੇ ਆ ਗੁਰਮੁਖਾ, ਯਾਦ ਰੱਖੀ ਕਦੇ ਵੀ ਸਿਰ ਗੁਰੂ ਤੋਂ ਵਾਰ ਨਾ ਪੈ ਸਕਦਾ ਹੈ। ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਦਾ ਹੈ। ਪਰਿਕਰਮਾ ਦਾ ਅਰਥ ਹੀ ਇਹ ਹੈ, ਤੁਸੀਂ ਨਵੇਂ ਵਿਆਹੇ ਜੋੜੇ ਤੋਂ 10 ਰੁਪਈਏ ਇੱਦਾਂ ਵਾਰਦੇ ਹੋ ਨਾ, 100 ਰੁਪਈਆ ਇੱਦਾਂ ਵਾਰਦੇ ਹੋ, ਸਿਰ ਤੋਂ ਵਾਰਦੇ ਹੋ। ਸਿੱਖ ਰੋਜ਼ ਗੁਰਦੁਆਰੇ ਜਾ ਕੇ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰਕੇ ਸਰੀਰ ਵਾਰਦਾ ਹੈ। ਹੇ ਮਹਾਰਾਜ ਮੈਂ ਤੁਹਾਡਾ ਹੋ ਗਿਆ, ਜਿੱਦਣ ਮਰਜ਼ੀ ਲੇਖੇ ਲਾ ਲਿਓ, ਆ ਸਰੀਰ ਤੁਹਾਡਾ ਹੈ। ਸਿੱਖ ਦੀ ਤੇ ਜ਼ਿੰਦਗੀ ਹੀ ਮੌਤ ਤੋਂ ਸ਼ੁਰੂ ਹੁੰਦੀ ਹੈ। ਇਸ ਕਰਕੇ ਸੰਗਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅੱਜ ਥਾਂ ਥਾਂ ਤੇ ਮਨਾਏ ਜਾ ਰਹੇ ਆ। ਉਹ ਸਿੱਖੀ ਨਾਲ ਅਸੀਂ ਵੀ ਪਿਆਰ ਕਰੀਏ। ਕਿਸੇ ਦਾ ਧਰਮ ਬਚਾਉਣ ਵਾਸਤੇ ਸਤਿਗੁਰੂ ਸ਼ਹੀਦ ਹੁੰਦੇ ਆ, ਅਸੀਂ ਆਪਣੇ ਧਰਮ ਨਾਲ ਜੁੜੀਏ, ਆਪਣੇ ਧਰਮ ਦੇ ਅਸੂਲ ਧਾਰਨ ਕਰੀਏ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਰਾਹ ਤੇ ਤੁਰਨਾ ਹੀ ਸੌਖਾ ਨਹੀਂ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੁਰਿਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਆਓ ਗੱਜ ਕੇ ਧਾਰਨਾ ਵਿੱਚ ਬੋਲਿਓ। ਮਹਾਰਾਜ ਕਹਿੰਦੇ ਸੀ ਹਰ ਸਿੱਖ ਦੇ ਅੰਦਰ ਇਹ ਗੱਲ ਹੋਣੀ ਚਾਹੀਦੀ ਹੈ। ਇਸ ਤਨ ਨੂੰ
ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵਣ, ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ, ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵਣ। ਨਸ ਜਾਵਣਾ ਕਿੱਥੇ ਤਲਵਾਰ ਹੇਠੋਂ, ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ, ਪਾਲਾ ਬੰਨ ਕੇ ਪਿਆਰੇ ਦੇ ਦਰ ਉੱਤੇ ਧੋਣਾ ਇਉਂ ਝੁਕਾਏ ਕੇ ਖੜੇ ਹੋਵਣ। ਅੱਗੋ ਪਾਰਖੂ ਵੀ ਕਿਹੜਾ ਘੱਟ ਕਰਦੇ, ਪਰਖਣ ਵਾਲੇ ਕਿਹੜਾ ਘੱਟ ਕਰਦੇ ਨੇ ਇੱਥੇ। ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ ਵੇਖਣ ਸੇਵਕਾਂ ਤਾਈ ਅਜਮਾਏ ਕੇ ਜੀ ਦੇਣ। ਫੇਰ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਕੇ ਐਵੇਂ ਹੀ ਸ਼ਹੀਦਾਂ ਦਾ ਰੁਤਬਾ ਮਿਲ ਜਾਂਦਾ ਹੈ। ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ। ਦੁਨੀਆ ਕਾਬੇ ਜਾਂਦੀ ਹੈ, ਮੁਸਲਮਾਨ ਲੋਕ ਕਾਬੇ ਜਾਂਦੇ ਆ, ਇਹਦੇ ਸ਼ਹੀਦਾਂ ਦੀ ਕਬਰ ਨਾਲੋਂ ਵੱਡਾ ਨਹੀਂ ਕਾਬਾ, ਚਿਤਾ ਨਾਲੋਂ ਵੱਡਾ ਨਹੀਂ ਕਾਬਾ। ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ, ਉਨਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਜਿੱਥੇ ਸ਼ਹੀਦ ਹੋਵੇ ਕੋਈ, ਉਸ ਪਿਤਾ ਤੋਂ ਤੇ ਰੱਬ ਵੀ ਕੁਰਬਾਨ ਜਾਂਦਾ, ਵਾਰੇ ਵਾਰੇ ਜਾਂਦਾ। ਸ਼ਹੀਦ ਹੋਣਾ ਪ੍ਰੇਮ ਦੀ ਹੱਦ ਹੈ। ਕਿਸੇ ਮੁਸਲਮਾਨ ਨੇ ਕਿਹਾ ਸੀ, ਕਹਿੰਦੇ ਜੀ ਬੜੇ ਫਕੀਰ ਹੋਏ ਇਸਲਾਮ ਮਤ ਵਿੱਚ, ਸੂਫੀ ਰੱਬ ਦੇ ਆਸ਼ਕ, ਰੱਬ ਦੇ ਆਸ਼ਕ, ਰੱਬ ਨੂੰ ਪਿਆਰ ਕਰਨ ਵਾਲੇ। ਤੇ ਉਹਨੇ ਕਹਿਤਾ, ਕਹਿੰਦੇ ਸਿੱਖ ਤੇ ਲੜਨ ਵਾਲੇ ਰਹੇ ਨੇ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਪ੍ਰੇਮ ਦੀ ਗੱਲ ਘੱਟ ਸਮਝਦੇ ਨੇ। ਤੇ ਸਾਡੇ ਇੱਕ ਸਿੱਖ ਵਿਦਵਾਨ ਨੇ ਜਵਾਬ ਦਿੱਤਾ ਸੀ, ਕਹਿੰਦੇ ਉਹ ਗੱਲ ਸੁਣ, ਤੂੰ ਕਹਿੰਦਾ ਇਹ ਮਰਨ ਵਾਲੇ ਹੀ ਨੇ, ਤੇ ਜਾ ਮੈਨੂੰ ਇਹ ਦੱਸ, ਜਿਹਦੇ ਨਾਲ ਪ੍ਰੇਮ ਨਹੀਂ ਉਹਦੇ ਤੋਂ ਜਾਨ ਵਾਰੀ ਜਾ ਸਕਦੀ? ਮਰਿਆ ਹੀ ਤਾਂ ਜਾਏਗਾ ਜੇ ਪ੍ਰੇਮ ਹੋਏਗਾ, ਖੋਪੜੀ ਬਿਨਾਂ ਪ੍ਰੇਮ ਤੋਂ ਹੀ ਲਵਾ ਲਏਗਾ ਕੋਈ, ਬੰਦ ਬੰਦ ਬਿਨਾਂ ਪ੍ਰੇਮ ਤੋਂ ਹੀ ਕਟਵਾ ਲਏਗਾ ਕੋਈ, ਚਰਖੜੀ ਤੇ ਕੋਈ ਚੜ ਸਕਦਾ ਜੇ ਪ੍ਰੇਮ ਨਾ ਹੋਵੇ, ਦੇਗਾਂ ਚ ਕੱਢ ਸਕਦਾ ਕੋਈ ਜੇ ਪ੍ਰੇਮ ਨਾ ਹੋਵੇ। ਪ੍ਰੇਮ ਵੇਖਣਾ ਤੇ ਸਿੱਖ ਕੌਮ ਚ ਵੇਖੋ ਆ ਕੇ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕਰਨ ਲੱਗੇ 127-28 ਸਿੰਘ। ਨਨਕਾਣਾ ਸਾਹਿਬ ਦੇ ਸਾਕੇ ਵਿੱਚ ਭਾਈ ਲਛਮਣ ਸਿੰਘ ਧਾਰੋਵਾਲ ਉਹਨਾਂ ਦਾ ਮੁਖੀ ਆਗੂ, ਉਹਨਾਂ ਦਾ ਜੰਡਾ ਨਾਲ ਬੰਨ ਬੰਨ ਕੇ ਸਿੰਘਾਂ ਨੂੰ ਸਾੜ ਕੇ ਸ਼ਹੀਦ ਕੀਤਾ, ਗੋਲੀਆਂ ਦੇ ਸਿੰਘ ਨਿਸ਼ਾਨੇ ਬਣੇ। ਜਦੋਂ ਸੰਸਕਾਰ ਕਰਨ ਲੱਗੇ, ਕਈ ਟੋਕਰੇ ਮਾਸ ਤੇ ਹੱਡੀਆਂ ਤੇ ਲਾਸ਼ਾਂ ਇੱਕੋ ਹੀ ਵੱਡੀ ਸਾਰੀ ਚਿਖਾ ਬਣੀ ਨਨਕਾਣਾ ਸਾਹਿਬ ਦੀ ਧਰਤੀ ਉੱਤੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਨਮ ਭੂਮੀ। ਉਸ ਵੇਲੇ ਪ੍ਰੋਫੈਸਰ ਜੋਧ ਸਿੰਘ ਨੇ ਅਰਦਾਸ ਕੀਤੀ, ਅਰਦਾਸ ਕਰਨ ਲੱਗੇ ਨਾ ਜਦੋਂ, ਉਹਨਾਂ ਨੇ ਆਖਿਆ, ਸਿੱਖ ਧਰਮ ਤੇ ਸ਼ੰਕਾ ਕਰਨ ਵਾਲਿਓ, ਸਿੱਖ ਇਤਿਹਾਸ ਤੇ ਸ਼ੰਕੇ ਕਰਨ ਵਾਲਿਓ, ਜਿਹੜੇ ਕਹਿੰਦੇ ਹੋ ਬੰਦ ਬੰਦ ਕਟਾਏ ਖੋਪਰ ਲੁਹਾਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਹਾਰਿਆਂ ਨਾਲ ਤਨ ਕਰਵਾਏ, ਉਹ ਐਵੇਂ ਗੱਲਾਂ ਬਣਾਈਆਂ ਨੇ, ਇਹ ਕਿਤੇ ਸੌਖਾ ਹੈ? ਤੇ ਪ੍ਰੋਫੈਸਰ ਜੋਤ ਸਿੰਘ ਨੇ ਆਖਿਆ, ਅਜੇ ਅਸੀਂ ਲਾਂਬੂ ਨਹੀਂ ਲਾਇਆ, ਆ ਕੇ ਵੇਖ ਲਓ। ਸਿੱਖ ਝੂਠ ਨਹੀਂ ਅਰਦਾਸਾਂ ਚ ਬੋਲਦੇ, ਸੰਖੇਪ ਰੂਪ ਵਿੱਚ ਰੋਜ਼ ਸਾਰਾ ਇਤਿਹਾਸ ਸਿੱਖ ਦੁਹਰਾਉਂਦੇ ਨੇ। ਇਹ ਸੰਖੇਪ ਰੂਪ ਵਿੱਚ 5 ਮਿੰਟ ਵਿੱਚ ਸਾਰਾ ਇਤਿਹਾਸ ਦੁਹਰਾ ਦੇਈਦਾ। ਉਹ ਕਹਿੰਦੇ ਸਿੱਖ ਧਰਮ ਤੇ ਸ਼ੰਕਾ ਕਰਨ ਵਾਲਿਓ, ਅੱਖੀ ਆ ਕੇ ਵੇਖੋ, ਸਿੱਖ ਝੂਠ ਨਹੀਂ ਬੋਲਦੇ, ਸਿੱਖ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ। ਆ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਜੇ ਸੰਸਕਾਰ ਨਹੀਂ ਕੀਤਾ। ਇਸ ਕਰਕੇ ਸੰਗਤੇ ਪ੍ਰੇਮ ਦੀ ਤੇ ਹੱਦ ਹੈ, ਇਹਦੂ ਅੱਗੇ ਪ੍ਰੇਮ ਹੋਰ ਕੀ ਹੋ ਸਕਦਾ ਹੈ? ਅਰਜ ਕਰ ਰਿਹਾ ਸਾ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ। ਰੱਖ ਕੇ ਕੀ ਕਰਨਾ,
ਜਾਵਾ ਮੈਂ ਇੱਥੋਂ ਦੀ ਸੰਗਤ ਤੋਂ। ਦੇਖੋ ਕਿੰਨੀ ਬਾਰਿਸ਼ ਵੱਧ ਰਹੀ ਹੈ ਪਰ ਉਵੇਂ ਹੀ ਪ੍ਰੇਮ ਦੀ ਹੱਦ ਹੈ। ਕਿਵੇਂ ਸਾਹ ਲੈਣ ਦੀ ਆਵਾਜ਼ ਨਹੀਂ ਆਉਂਦੀ, ਇੰਨੇ ਮੀਂਹ ਤੇ ਉਦਾਂ ਹੀ ਹਫੜਾ ਦਫੜੀ ਮੱਚ ਜਾਂਦੀ ਹੈ। ਬਲਿਹਾਰ ਬਲਿਹਾਰ ਮੈਂ ਸੋਚਦਾ ਸਾਂ ਯੂਪੀ ਵਿੱਚ ਸਾਲ ਦੋ ਸਾਲ ਬਾਅਦ ਕਦੇ ਕਦੇ ਹੁਣੀ ਮੈਂ ਪਿਛਲੇ ਸਾਲ ਆਇਆ ਜਨਵਰੀ ਚ, ਉਦੋਂ ਬਹੁਤ ਪ੍ਰੇਮ ਵੇਖਿਆ। ਅੰਮ੍ਰਿਤਾ ਵਾਲੇ ਬੜੇ ਹੋਏ, 600-700 ਪ੍ਰਾਣੀਆਂ ਨੇ 5-6 ਦਿਨਾਂ ਚ। ਉਦੋਂ ਮੇਰਾ ਮਨ ਖੁਸ਼ ਹੋਇਆ, ਮੈਂ ਕਿਹਾ ਆਇਆ ਕਰੀਏ ਸਾਲ ਚ ਇੱਕ ਵਾਰੀ ਤੇ ਯੂਪੀ ਆਈਏ। ਇਸ ਵਾਰੀ ਫਿਰ ਆਏ ਆ, ਕੱਲ ਅੰਮ੍ਰਿਤ ਸੰਚਾਰ ਹੋਇਆ, ਅੱਜ ਹੋ ਰਿਹਾ ਇੱਥੇ, ਪਰਸੋਂ ਹੋਰ ਜਗ੍ਹਾ ਹੋਣਾ ਹੈ, ਪਰ ਆਹ ਪ੍ਰੇਮ ਵੇਖ ਕੇ ਤੇ ਦਿਲ ਕਰਦਾ ਰਹਿ ਹੀ ਯੂਪੀ ਚ ਜਾਈਏ। ਕਿੰਨਾ ਪ੍ਰੇਮ, ਬਹੁਤ ਖੁਸ਼ੀ, ਬਹੁਤ ਖੁਸ਼ੀ ਇਸ ਗੱਲ ਦੀ। ਆਓ ਪਿਆਰਿਓ, ਜਿੰਨੀ ਕੋਈ ਭਾਵਨਾ ਬਣਾਉਂਦਾ ਹੈ, ਜਿੰਨੀ ਕੋਈ ਸ਼ਰਧਾ ਬਣਾਉਂਦਾ, ਉਹਨਾਂ ਕੋਈ ਫਲ ਮਿਲਦਾ ਹੈ। ਜੇ ਆਹ ਮੌਸਮ ਖਰਾਬ ਵਿੱਚ ਵੀ ਬੈਠੇ ਆ, ਇਹਦਾ ਵੀ ਫਲ ਮਿਲਣਾ ਹੈ। ਇਕਾਗਰਤਾ ਬਣਾਈ ਰੱਖਣੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇੱਥੇ ਪ੍ਰਕਾਸ਼ ਹੈ, ਸੱਚੇ ਪਾਤਸ਼ਾਹ ਵਿੱਚ ਨੇ, ਸਤਿਗੁਰੂ ਦੀ ਹੋਈ ਕਿਰਪਾ ਹੈ ਸਾਰੀ, ਗੁਰੂ ਗ੍ਰੰਥ ਸਾਹਿਬ ਦੀਆਂ ਹੀ ਬਰਕਤਾਂ ਨੇ। ਹੈ ਮਿਹਰ ਤੁਸਾਂ ਦੀ ਸੰਗਤਾਂ ਤੇ ਮੇਰੀ ਹੈ ਨਾ, ਮੈਂ ਵੇਖਣਾ ਇੱਥੋਂ ਦੇ ਵਸਿੰਦਿਆਂ ਦੇ ਘਰ, ਦੇਸ਼ ਵਾਸੀਆਂ ਦੇ ਇੱਥੋਂ ਦੇ ਪੱਕੇ ਨੇ ਜਿਹੜੇ, ਤੇ ਪੰਜਾਬੀਆਂ ਦੇ ਘਰ ਕਿੰਨੀਆਂ ਕਿੰਨੀਆਂ ਮੱਲਾਂ ਮਾਰੀਆਂ ਨੇ। ਪਰ ਐਵੇਂ ਨਹੀਂ, ਜਿੱਥੇ ਪੰਜਾਬੀ ਜਾਣ ਉੱਥੇ ਕੋਸ਼ਿਸ਼ ਕਰਦੇ ਨੇ ਵੱਡਾ ਸਾਰਾ ਗੁਰਦੁਆਰਾ ਵੀ ਹੋਵੇ, ਵੱਡੇ ਵੱਡੇ ਲੰਗਰ ਵੀ ਲੱਗਣ। ਆਪ ਗਰੀਬੀ ਵਿੱਚ ਰਹਿ ਲੈਣਗੇ, ਸਾਰਾ ਜ਼ੋਰ ਲਾਉਂਦੇ ਨੇ ਬਸ ਸੋਹਣਾ ਗੁਰਦੁਆਰਾ ਇਲਾਕੇ ਚ ਬਣਾਈਏ, ਇਸੇ ਦੀ ਬਰਕਤ ਹੈ ਸਾਰੀ। ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਸੰਗਤ ਹੈ ਤੁਸਾਂ ਸਹਾਰੇ ਦੀ, ਮਿਹਰ ਤੁਸਾਂ ਦੀ ਹਾਜ਼ਰ ਨਾਜ਼ਰ ਸਤਿਗੁਰ ਹੋ,
ਤੁਸੀਂ ਹਾਜ਼ਰ ਨਾਜ ਸਤਿਗੁਰੂ ਗੁਰੂ ਗ੍ਰੰਥ ਪਿਆਰੀ ਹਾਜ਼ਰ ਨਾਜ ਸਤਿਗੁਰੂ ਗੁਰੂ ਗ੍ਰੰਥ ਪਿਆਰੀ
ਹਾਜ਼ਰ ਸਜ ਕੇ ਗੁਰੂ ਗ੍ਰੰਥ ਪਿਆਰੀ ਹਾਜ਼ਰ ਨਾਜ ਸਤਿਗੁਰੂ ਗੁਰੂ ਗ੍ਰੰਥ ਪਿਆਰੀ
ਸੰਗਤ ਹੈ ਤੁਸਾ ਸਹਾਰੇ ਜੀ ਯਤਨ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਨਾਇਆ ਜਾਏ ਪਰ ਸੱਚੇ ਪਾਤਸ਼ਾਹ ਕਹਿੰਦੇ ਸੀ ਅਸੀਂ ਹਿੰਦ ਦੀ ਔਰੰਗਿਆ ਬਾਹ ਫੜ ਲਈ ਸਿਰ ਦੇ ਕੇ ਵੀ ਧਰਮ ਬਚਾਉਣਾ ਹੈ ਜੋ ਮਰਜ਼ੀ ਹੋ ਜਾਏ ਅਸੀਂ ਹਿੰਦੂਆਂ ਨਾਲ ਵਾਅਦਾ ਕੀਤਾ ਹੈ ਕਿ ਤੁਹਾਡਾ ਧਰਮ ਬਚਾਉਣ ਵਾਸਤੇ ਹਰ ਯਤਨ ਕਰਾਂਗੇ ਭਾਵੇਂ ਆਪਾਂ ਕੁਰਬਾਨ ਵੀ ਕਰਨਾ ਪਵੇ ਜਦੋਂ ਪੌਣੇ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਸਾਧ ਸੰਗਤ ਜੀ ਕਸ਼ਮੀਰੀ ਪੰਡਤਾਂ ਨੇ ਜਾ ਕੇ ਫਰਿਆਦ ਕੀਤੀ ਸੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਤੇ ਗੋਬਿੰਦ ਰਾਏ ਜੀ ਆਏ ਇਹ ਪੰਡਤ ਸਿਰਾਂ ਤੇ ਬੋਦੀਆਂ ਨੇ ਤੇੜ ਧੋਤੀਆਂ ਨੇ ਫਰਿਆਦੀ ਹੋ ਕੇ ਅਰਜ਼ ਕੀਤੀ ਕਹਿੰਦੇ ਮਹਾਰਾਜ ਆਪ ਜੀ ਦੇ ਦਰ ਤੇ ਆਏ ਆ ਫਰਿਆਦ ਲੈ ਕੇ ਆਏ ਆ ਮਹਾਰਾਜ ਕਹਿੰਦੇ ਦੱਸੋ ਸਾਡਾ ਧਰਮ ਖਤਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਤਾ ਹੈ ਔਰੰਗਜ਼ੇਬ ਬਾਦਸ਼ਾਹ ਬੜਾ ਧੱਕਾ ਕਰ ਰਿਹਾ ਕਹਿੰਦੇ ਜੀ ਸੱਚੇ ਪਾਤਸ਼ਾਹ ਕਿਰਪਾ ਰਾਮ ਪੰਡਿਤ ਕਹਿੰਦਾ ਮੈਨੂੰ ਆਕਾਸ਼ਵਾਣੀ ਹੋਈ ਹੈ ਸਾਰੇ ਮਾੜੇ ਨਹੀਂ ਹੁੰਦੇ ਹਿੰਦੂ ਅਕਿਰਤ ਘਣ ਵੀ ਬੜੇ ਬਣੇ ਪਰ ਕਿਰਪਾ ਰਾਮ ਪੰਡਿਤ ਅੰਮ੍ਰਿਤਧਾਰੀ ਹੋ ਕੇ ਸਿੰਘ ਸੱਜ ਗਿਆ ਸੀ ਗੁਰਮੁਖੋ ਜਿਹੜਾ ਮੁਖੀ ਆਇਆ ਸੀ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਕੋਲ ਆ ਕੇ ਅੰਮ੍ਰਿਤ ਛਕਿਆ ਸੀ ਉਹਨੇ ਤੇ ਅੰਮ੍ਰਿਤ ਹੀ ਨਹੀਂ ਛਕਿਆ ਕਈ ਇਤਿਹਾਸਕਾਰਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਰਪਾ ਰਾਮ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ 'ਚ ਸ਼ਹੀਦ ਵੀ ਹੋਇਆ ਉਹ ਵੀ ਹਿੰਦੂ ਹੀ ਸੀ ਕਦਰਦਾਨ ਸੀ ਉਹਨੇ ਕਦਰ ਕੀਤੀ ਕਿ ਸਤਿਗੁਰਾਂ ਨੇ ਏਡਾ ਵੱਡਾ ਪਰ ਉਪਕਾਰ ਏਡਾ ਜਿਗਰਾ ਗੋਬਿੰਦ ਰਾਏ ਜੀ ਪੌਣੇ 9 ਸਾਲ ਦੇ ਆ ਕੇ ਬਹਿ ਗਏ ਕੋਲ ਕਹਿੰਦੇ ਜੀ ਇਹ ਕੌਣ ਨੇ ਇਹ ਹਿੰਦੂ ਨੇ ਜੀ ਮਹਾਰਾਜ ਸਾਹਿਬ ਕਹਿੰਦੇ ਲਾਲ ਜੀ ਹਿੰਦੂ ਨੇ ਇਹ ਫਰਿਆਦ ਕਰਨ ਵਾਸਤੇ ਆਏ ਨੇ ਸਾਡਾ ਧਰਮ ਖਤਰੇ 'ਚ ਹੈ ਸਤਿਗੁਰੂ ਕਹਿਣ ਲੱਗੇ ਹੋਇਆ ਕੀ ਹੈ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਬੜਾ ਤੰਗ ਕਰਦਾ ਧੱਕਾ ਕਰਦਾ ਹੈ ਉਹ ਸਵਾ ਮਨ ਜਨੇਊ ਲਾ ਕੇ ਰੋਜ਼ ਰੋਟੀ ਖਾਂਦਾ ਹੈ ਇਹ ਤਾਂ ਫਰਿਆਦ ਕਰਨ ਆਏ ਨੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਗੋਬਿੰਦ ਰਾਏ ਜੀ ਪੁੱਛਦੇ ਨੇ ਇਹਨਾਂ ਦਾ ਧਰਮ ਬਚ ਕਿਵੇਂ ਸਕਦਾ ਹੈ ਉਸ ਵੇਲੇ ਆਖਿਆ ਇਹਨਾਂ ਦਾ ਧਰਮ ਬਚ ਸਕਦਾ ਹੈ ਜੇ ਕੋਈ ਪੂਰਾ ਔਲੀਆ ਅਵਤਾਰ ਪੂਰਨ ਪੈਗੰਬਰ ਆਪਣੇ ਆਪ ਦਾ ਬਲੀਦਾਨ ਦੇਵੇ ਉਸ ਵੇਲੇ ਕਹਿੰਦੇ ਮਹਾਰਾਜ ਫਿਰ ਸੋਚਣ ਵਾਲੀ ਤੇ ਗੱਲ ਹੀ ਕੋਈ ਨੀ ਤੁਹਾਡੇ ਵਰਗਾ ਹੈ ਹੀ ਕੋਈ ਨੀ ਅੱਜ ਦੇ ਸਮੇਂ ਚ ਤੇ ਪਰਖਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਪਰਖਣ ਵਾਸਤੇ ਉਹ ਕਹਿੰਦੇ ਨੇ ਲਾਲ ਜੀ ਚੱਲਿਆ ਤੇ ਮੈਂ ਜਾਵਾਂਗਾ ਪਰ ਤੇਰੀ ਮਾਂ ਵਿਧਵਾ ਹੋ ਜਾਏਗੀ ਤੂੰ ਅਨਾਥ ਹੋ ਜਾਏਗਾ ਤੇ ਗੋਬਿੰਦ ਰਾਏ ਜੀ ਨੇ ਪੌਣੇ 9 ਸਾਲ ਦੀ ਉਮਰ ਚ ਡਟ ਕੇ ਜਵਾਬ ਦਿੱਤਾ ਸੀ ਕਹਿੰਦੇ ਪਿਤਾ ਜੀ ਜੇ ਲੱਖਾਂ ਹਿੰਦੂ ਬੀਬੀਆਂ ਨਾਥ ਹੋਣੋਂ ਵਿਧਵਾ ਹੋਣੋਂ ਬਚਦੀਆਂ ਨੇ ਕੋਈ ਗੱਲ ਨੀ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਲੱਖਾਂ ਹਿੰਦੂਆਂ ਦੇ ਬੱਚੇ ਜੇ ਅਨਾਥ ਹੋਣੋਂ ਬਚ ਜਾਣਗੇ ਤੇ ਮੈਨੂੰ ਅਨਾਥ ਹੋ ਜਾਣ ਦਿਓ ਕੋਈ ਗੱਲ ਮੇਰੇ ਤੋਂ ਇਹਨਾਂ ਦਾ ਦੁੱਖ ਨੀ ਝੱਲਿਆ ਜਾਂਦਾ ਕਲਗੀਧਰ ਨੂੰ ਕਿਸੇ ਸਮੇਂ ਕਿਸੇ ਨਿਸ਼ਹਿਨ ਸ਼ਾਹ ਕਹਿ ਦਿੱਤਾ ਸ਼ਹਿਨ ਸ਼ਾਹ ਸਰਸੇ ਵਾਲਿਆਂ ਦੇ ਜਿਹੜੇ ਚੇਲੇ ਨੇ ਨਾ ਗੁਰਮੁਖੋ ਪੰਜਾਬ ਚ ਇੱਥੇ ਤੇ ਪਤਾ ਨੀ ਹੈਗੇ ਕਿ ਨਹੀਂ ਉਧਰ ਉਹ ਕਹਿਣਗੇ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਪਿਤਾ ਜੀ ਉਹ ਏਦਾਂ ਕਹਿੰਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਨੇ ਸ਼ਹਿਨ ਸ਼ਾਹ ਆਖਿਆ ਕਲਗੀਧਰ ਨੇ ਆਖਿਆ ਸ਼ਹਿਨ ਸ਼ਾਹ ਨਾ ਸਿੰਘਾ ਆਖ ਮੈਨੂੰ ਕਹਿੰਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਇਹਦੀਆਂ ਕੁਰਬਾਨੀਆਂ
ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਤੋਰਿਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਖਜ਼ਾਨੇ ਨਦੀਆਂ ਚ ਰੋੜੇ ਆਨੰਦਪੁਰ ਸਾਹਿਬ ਛੱਡਿਆ, ਕੰਨਿਆਂ ਦੀ ਸੋਜ ਤੁਸੀਂ ਵਿਛਾਈ, ਇੰਨੇ ਦੁੱਖ ਝੱਲੇ, ਤੁਹਾਨੂੰ ਸ਼ਹਿਨਸ਼ਾਹ ਨਾ ਆਖਾਂ ਤੇ ਹੋਰ ਕੀ ਆਖਾਂ, ਤੁਹਾਡੇ ਵਰਗਾ ਸ਼ਹਿਨਸ਼ਾਹ ਦੁਨੀਆਂ ਚ ਹੈ ਕਿਹੜਾ, ਐਡਾ ਵੱਡਾ ਜਿਗਰੇ ਵਾਲਾ ਹੈ ਕਿਹੜਾ, ਵੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ, ਬਲੀ ਗੌਸ ਤੇ ਬਲੀ ਬਲਕਾਰ ਦਾ ਦਿਲ, ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ, ਮਹਾਰਥੀ ਤੇ ਬਲੀ ਬਲਕਾਰ ਦਾ ਦਿਲ, ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ, ਦੇਖਿਆ ਕਲਗੀ ਧਰ ਅਵਤਾਰ ਦਾ ਦਿਲ, ਐਸਾ ਦਿਲ ਨਹੀਂ ਕਿਸੇ ਦਾ, ਐਡਾ ਜਿਗਰਾ ਨਹੀਂ ਕਿਸੇ ਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਹਾਨੂੰ ਸ਼ਹਿਨਸ਼ਾਹ ਨਾ ਆਖਾਂ ਕੀ ਆਖਾਂ, ਨਾ ਪਿਤਾ, ਸਭ ਕੁਝ ਤੁਸੀਂ ਕੁਰਬਾਨ ਕਰ ਦਿੱਤਾ, ਸਰਬੰਸ ਦਾਨੀ ਸਾਰਾ ਕੁਝ ਵਾਰਿਆ। ਉਸ ਵੇਲੇ ਮਹਾਰਾਜ ਕਹਿੰਦੇ ਨਹੀਂ, ਓ ਮੈਂ ਸ਼ਹਿਨਸ਼ਾਹ ਨਹੀਂ, ਕਿਉਂ, ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਮੈਨੂੰ ਮਤ ਸ਼ਹਿਨਸ਼ਾਹ, ਤੁਸੀਂ ਕਹੋ ਸਿੰਘੋ ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ, ਮੈਂ ਤੇ ਕਿਸ਼ਤਾਂ ਚ ਕਰਜ਼ਾ ਲਾਇਆ, ਮੈਂ ਸ਼ਹਿਨਸ਼ਾਹ ਨਹੀਂ। ਇਹ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਭੇਟਾ ਕੀਤੇ ਨੇ, ਉਹਦੀ ਅਮਾਨਤ ਵਾਪਸ ਕੀਤੀ ਹੈ, ਮੈਂ ਸ਼ਹਿਨਸ਼ਾਹ ਨਹੀਂ, ਮੈਨੂੰ ਸ਼ਹਿਨਸ਼ਾਹ ਨਾ ਆਖੋ। ਪੌਣੇ 9 ਸਾਲ ਦੀ ਉਮਰ ਵਿੱਚ ਐਡਾ ਵੱਡਾ ਜਿਗਰਾ, ਮੈਂ ਇਸੇ ਕਰਕੇ ਪਿੱਛੇ ਵੀ ਅਰਜ਼ ਕਰਕੇ ਆਇਆ ਸਾਂ ਦੀਵਾਨ ਵਿੱਚ, ਉੱਥੇ ਵੀ ਸਤਿਗੁਰੂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸਨ, ਤੇ ਮੈਂ ਅਰਜ਼ ਕੀਤੀ ਸੀ ਗੁਰਦੁਆਰਿਆਂ ਚ ਮਨਾਈਏ, ਰਜ ਰਜ ਮਨਾਈਏ, ਪਰ ਹਿੰਦੂਆਂ ਨੂੰ ਮੰਦਰਾਂ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਜ਼ਰੂਰ ਮਨਾਉਣਾ ਚਾਹੀਦਾ, ਕਿਉਂਕਿ ਟੱਲ ਨਾ ਹੁੰਦੇ ਧੋਤੀਆਂ ਬੋਧੀਆਂ ਦਿਸਣੀਆਂ ਹੀ ਨਹੀਂ ਸਨ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਾਂ ਕੁਰਬਾਨ ਨਾ ਕਰਦੇ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਜਿਗਰਾ ਸੀ, ਵੇਖੋ ਕੀ ਕਹਿੰਦੇ ਨੇ, ਪੌਣੇ 9 ਸਾਲ ਦੀ ਉਮਰ ਵਿੱਚ, ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਜਾਓ ਪਿਤਾ ਜੀ, ਹੋਵੇ ਨਾ ਅਨਾਥ ਜਗ ਤੇ,
ਸਾਰੇ ਅਰਦਾਸਾਂ ਕਰਦੇ ਹਾਂ।
सच्चे पातशाह तुरन लगे कई भुब्बा मारदे सी कहिंदे महाराज पता मुड़ के नहीं आउणा तुसीं सिख नहीं बच सकदा अपने सतगुरु बिना ते असीं वी आलसी हां कंध नाल कंध होवे गुरद्वारा मत्था टेकण जाण दी हिम्मत नहीं पर सिख दी बिरती किहो जी हुंदी महाराज सच्चे पातशाह बाणी च कहिंदे आ क्यों मछली बिन पानी है क्यों जीवन पावे क्यों मछली बिन पानी है क्यों जीवन पावे
We'll be right back.
ਵਿਆਕੁਲ ਸਨ ਪਰ ਮਹਾਰਾਜ ਗਏ ਦਿੱਲੀ। ਮੈਂ ਅਰਜ ਕਰਾਂਗਾ ਕਿ ਜਦੋਂ ਤੇ ਮੀਂਹ ਪੈਂਦਾ ਰਿਹਾ ਉਦੋਂ ਤੇ ਇਕਾਗਰਤਾ ਬਣਾਈ ਰੱਖੀ, ਹੁਣ ਵੇਖੋ ਹਿਲਜੁਲ ਹੋ ਰਹੀ। ਮੈਂ ਸੋਭਾ ਜ਼ਿਆਦਾ ਕਰ ਦਿੱਤੀ ਥੋੜੀ ਜਿਹੀ, ਮੈਂ ਜ਼ਿਆਦਾ ਥੋੜਾ ਜਿਹਾ ਕਹਿਤਾ ਵੀ ਬੱਲੇ 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 ਬੱਲੇ। ਨਹੀਂ ਨਹੀਂ ਨਹੀਂ, ਠੀਕ ਹੀ ਹੈ ਕੰਮ। ਆਹ ਵੇਖ ਲੋ, ਹੁਣ ਮੈਂ ਬੇਨਤੀ ਕਰ ਰਿਹਾ, ਮੌਸਮ ਹੁਣ ਠੀਕ ਹੋ ਗਿਆ, ਹੁਣ ਆਪਾਂ ਹਿਲਜੁਲ ਸ਼ੁਰੂ ਕਰ ਲਈਏ। ਇਸ ਕਰਕੇ ਮੇਰੀ ਅਰਜੇ ਸੰਗਤ ਦੇ ਚਰਨਾਂ ਚ 5-7 ਮਿੰਟ ਬੈਠੋ, ਇਕਾਗਰਤਾ ਬਣਾਓ। 3 ਵੱਜ ਗਏ ਨੇ, 15 ਕੁ ਮਿੰਟ ਦੱਸੋ ਬਸ, ਕਿਰਪਾ ਕਰੋ ਉਹਦੀ ਸਮਾਪਤੀ ਕਰ ਲੈ, ਇਦੋਂ ਵੱਧ ਨਹੀਂ। ਮੈਨੂੰ ਪਤਾ ਹੈ ਸੰਗਤ ਬਹੁਤ ਲੰਮੇ ਸਮੇਂ ਤੋਂ ਬੈਠੀ ਹੈ, ਮੈਂ 1 ਵਜੇ ਆਉਣ ਲੱਗਾ ਸਾਂ, ਫਿਰ ਮੈਨੂੰ ਇੱਥੋਂ ਫੋਨ ਗਿਆ, ਹੋਰ ਜਥੇ ਵੀ ਮਹਾਂਪੁਰਸ਼ ਆਏ ਨੇ, ਸਭ ਨੇ ਹਾਜ਼ਰੀ ਭਰਨੀ, ਮੈਂ ਤਾਂ ਲੇਟ ਆਇਆ, ਵੈਸੇ 1 ਵਜੇ ਆ ਜਾਣਾ ਸੀ। ਇਸ ਕਰਕੇ ਬਸ 10-15 ਮਿੰਟ ਬਖਸ਼ੋ, ਇਹ ਨਾ ਸਮਝ ਲੈਣਾ ਵੀ ਹੁਣ ਇਹਨਾਂ ਨੇ ਸ਼ਹੀਦੀ ਛੇੜ ਲਈ, ਇਹ ਨੀ ਪਤਾ 5 ਵੱਜ ਜਾਣੇ ਇੱਥੇ ਬੈਠਿਆਂ ਨੂੰ, ਘਰ ਮੱਝਾਂ ਨੂੰ ਪੱਠੇ ਵੀ ਪਾਣੇ ਨੇ, ਬਾਬੇ ਦੇ ਵਿਹਲੇ ਹੀ ਨੇ। ਕਈ ਏਦਾਂ ਸੋਚ ਲੈਂਦੇ ਨੇ ਸਾਨੂੰ ਵਿਹਲਾ ਟੋਲਾ ਹੀ ਦੱਸਦੇ ਨੇ ਵੀ ਵਿਹਲੇ ਹੀ ਤੁਰੇ ਫਿਰਦੇ, ਚਿੱਟੇ ਕੱਪੜੇ ਪਾਉਣ ਨੂੰ, ਬਦਾਮ ਖਾਣ ਨੂੰ, ਨਾਲੇ ਬਦਾਮ ਇਹਨਾਂ ਦੇ ਕੌਲੀਆਂ ਚ ਪਏ ਹੀ ਰਹਿ ਜਾਂਦੇ ਨੇ। ਪਰ ਕਹਿ ਦੇਣਾ ਹੈ ਵੀ ਬੜੀਆਂ ਮੌਜਾਂ ਨੇ, ਮੈਂ ਕਹਿੰਦਾ ਹੁੰਦਾ ਕਈ ਵਾਰੀ ਰਹੋ ਖਾਂ 10-15 ਦਿਨ ਗੱਡੀ ਨਾਲ ਲਾ ਕੇ, ਪਤਾ ਤੇ ਲੱਗੇ ਵੀ ਮੌਜਾ ਨੇ ਕਿ ਨਹੀਂ, 10 ਦਿਨ ਵੇਖੋ ਜਰਾ ਫਿਰ ਪਤਾ ਲੱਗਦਾ। ਇਸ ਕਰਕੇ ਅਰਜੇ ਕਿ ਸੰਗਤ ਜੀ ਪਿਆਰ ਨਾਲ ਥੋੜੇ ਮਿੰਟ ਬਹਿ ਜਾਓ, ਹੁਣ ਤੇ ਮੌਸਮ ਠੀਕ ਹੈ, ਜਦੋਂ ਮੀਂਹ ਪੈਂਦਾ ਸੀ ਉਦੋਂ ਬੈਠੇ ਸੀ, ਹੁਣ ਕਿਰਪਾ ਕਰਕੇ ਇਕਾਗਰਤਾ ਬਖਸ਼ੋ, ਥੋੜੇ ਜੇ ਮਿੰਟ ਬਸ ਪਿਆਰ ਨਾਲ, ਥੋੜੇ ਮਿੰਟ, ਜ਼ਿਆਦਾ ਸਮਾਂ ਨਹੀਂ, ਮਹਾਰਾਜ ਸਾਹਿਬ ਦੇ ਚਰਨਾਂ ਚ ਇਕਾਗਰਤਾ ਬਣਾ ਕੇ ਰੱਖੋ। ਮੈਂ ਅਰਜ ਕਰ ਰਿਹਾ ਸਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਆਪ ਨੂੰ ਖੁਦ ਗ੍ਰਿਫਤਾਰ ਕਰਵਾਇਆ, ਆਗਰੇ ਜਾ ਕੇ ਗਏ, ਫਿਰ ਔਰੰਗਜ਼ੇਬ ਦੀ ਕਚਹਿਰੀ, ਲੰਮੇ ਇਤਿਹਾਸ ਨੇ, ਬਸ ਮੈਂ ਸੰਖੇਪ ਬੇਨਤੀ ਕਰਨਾ। ਔਰੰਗਜ਼ੇਬ ਨੇ ਬੜਾ ਯਤਨ ਕੀਤਾ, ਕਹਿੰਦਾ ਜੀ ਤੁਸੀਂ ਇਸਲਾਮ ਕਬੂਲ ਲਓਗੇ, ਹਿੰਦੂਆਂ ਵਿੱਚ ਤੇ ਤੁਹਾਡਾ ਸਤਿਕਾਰ ਹੈ ਹੀ ਹੈ, ਤੇ ਮੁਸਲਮਾਨਾਂ ਵਿੱਚ ਵੀ ਤੁਹਾਨੂੰ ਪੀਰ ਕਹਿ ਕੇ ਮੰਨਾਂਗੇ, ਅਸੀਂ ਸਾਰੇ ਪੂਜਾਂਗੇ, ਇਸਲਾਮ ਵਿੱਚ ਆ ਜਾਓ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ, ਕਹਿੰਦਾ ਮੈਂ 2 ਤੋਂ 1 ਧਰਮ ਕਰ ਦੇਣੇ ਹੈ, 2 ਤੋਂ 1 ਕਰ ਦੇਣਾ, ਇੱਕੋ ਹੀ ਧਰਮ ਹੋਏਗਾ। ਮਹਾਰਾਜ ਕਹਿੰਦੇ ਸਿੱਖ ਕੌਮ ਪੈਦਾ ਤੇ ਹੋ ਚੁੱਕੀ ਹੈ, ਪਰ ਖਾਲਸਾ ਪੰਥ ਵੀ ਤੂੰ 2 ਤੋਂ 1 ਕਰਨਾ, ਸਾਨੂੰ ਪਤਾ 2 ਤੋਂ 3 ਹੋਣਗੇ, ਆਏਗਾ ਸਮਾਂ। ਫਿਰ ਉਹ ਬੜਾ ਚਿਰ ਵਾਰਤਾਲਾਪ ਹੋਈ, ਆਖਿਰਕਾਰ ਮਹਾਰਾਜ ਨੂੰ ਉਸ ਪਿੰਜਰੇ ਵਿੱਚ ਪਾਇਆ ਗਿਆ ਜਿੱਥੇ ਨਾ ਚੰਗੀ ਤਰ੍ਹਾਂ ਬੈਠਾ ਜਾਂਦਾ ਹੈ, ਨਾ ਖਲੋਤਾ ਜਾਂਦਾ, ਪੈਣਾ ਕਿੱਥੇ ਸੀ ਉੱਥੇ, ਬਹੁਤ ਸੋਚੀ ਜਗ੍ਹਾ ਸੀ। ਪਰ ਸੱਚੇ ਪਾਤਸ਼ਾਹ ਵਿੱਚ ਮੁਸਕਰਾ ਰਹੇ ਨੇ, ਕਹਿੰਦੇ ਨਿੱਕਾ ਜਿਹਾ ਕਮਰਾ ਸੀ, 26 ਸਾਲ 9 ਮਹੀਨੇ 13 ਦਿਨ ਉਹਦੇ ਚ ਬੈਠਾ, ਮੇਰਾ ਅਭਿਆਸ ਪੱਕਿਆ ਹੋਇਆ, ਆਖੋ ਸਤਨਾ, ਮੇਰਾ ਸੁਭਾਅ ਬਣਿਆ ਹੋਇਆ ਹੈ। ਉਹ ਵੀ ਬੜਾ ਛੋਟਾ ਜਿਹਾ ਹੀ ਸੀ, ਏਡਾ ਕੋਈ ਸੀ, 26 ਸਾਲ ਬੈਠਾ, ਕੋਈ ਔਖਾ ਨੀ ਕੰਮ, ਸੁਭਾਅ ਬਣ ਗਿਆ। ਫਿਰ ਉੱਥੇ ਮਤੀ ਦਾਸ ਨੇ ਕਿਹਾ ਸੀ, ਕਹਿੰਦਾ ਇੱਕ ਇਸ਼ਾਰਾ ਕਰ ਦਿਓ, ਇੱਕ ਇਸ਼ਾਰਾ, ਇੱਕ ਵਾਰੀ ਕਹਿ ਦਿਓ, ਸਤਿਗੁਰੂ ਜੀ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਮਹਾਰਾਜ ਕਹਿੰਦੇ ਇੰਨੀ ਤਾਕਤ ਕਿੱਥੋਂ ਲਈ ਹੈ? ਕਹਿੰਦਾ ਜੀ ਤੁਹਾਡੀ ਸੇਵਾ ਕਰਕੇ, ਅਖੇ ਤੇ ਸੇਵਾ ਕਰਕੇ ਇੰਨਾ ਕੁਝ ਮਿਲ ਗਿਆ, ਇੱਥੇ ਕਮੀ ਹੈ ਕਿਸੇ ਗੱਲ ਦੀ ਨਹੀਂ, ਕਰਾਮਾਤ ਨੀ ਵਿਖਾਉਣੀ, ਕਰਾਮਾਤ ਕਹਿਰ ਦਾ ਨਾਂ ਆ, ਰੱਬ ਦਾ ਸ਼ਰੀਕ ਬਣਨ ਵਾਲੀ ਗੱਲ ਹੈ ਕਰਾਮਾਤ ਵਿਖਾਉਣੀ, ਕੋਈ ਕਰਾਮਾਤ ਨੀ ਵਿਖਾਉਣੀ। ਮਤੀ ਦਾਸ ਢੱਕ ਕੇ ਰਹੋ ਬਸ, ਉਹਦਾ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨੋ, ਇਹ ਆਉਣ ਵਾਲਾ ਸਮਾਂ ਦੱਸੇਗਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਸਮੁੰਦਰ, ਸੱਚੇ ਪਾਤਸ਼ਾਹ ਨੇ 33 ਤਵੀ ਤੇ ਆਸਣ ਲਾਇਆ, ਜੇੜ ਦਾ ਮਹੀਨਾ ਗਰਮ, ਚੰਦੂ ਦਾ ਸੁਭਾਅ ਗਰਮ, ਤਵੀ ਗਰਮ, ਸੀਸ ਚ ਪੈ ਰਿਹਾ ਰੇਤਾ ਗਰਮ, ਸਾਈ ਮੀਆਂ ਮੀਰ ਵਰਗੇ ਫਕੀਰ ਵੀ ਠੰਡੇ ਨਾ ਰਹਿ ਸਕੇ, ਉਹ ਵੀ ਗਰਮ ਹੋ ਗਿਆ ਜਾ ਕੇ ਮਹਾਰਾਜ ਨੂੰ ਵੇਖ ਕੇ, ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆ ਕੁਲ ਰੋ ਪਿਆ, ਚੀਖੇ ਤੇ ਤਾਂ ਹੀ ਮਾਰਦਾ, ਬੜਾ ਰੋਇਆ ਸੀ, ਕਹਿੰਦਾ ਤੁਹਾਡਾ ਹਾਲ ਵੇਖਿਆ ਨੀ ਜਾਂਦਾ। ਬੋਲੇ ਸਤਿਗੁਰੂ ਸੁਣੋ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹਮ, ਸ਼ਾਂਤ ਹੈ ਹਰੀ ਨਾਮ ਸੇ, ਮੈਂ ਤੇ ਸ਼ਾਂਤ, ਤੂੰ ਸ਼ਾਂਤ ਰਹੇ,
ਪਰ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਸੀ ਤੰਦੂਆ ਕਰ ਲੈ ਜੋ ਮਰਜ਼ੀ, ਮੇਰੀ ਸਦਾ ਤੋਂ ਦੁਬਾਨਾ ਤੋਂ ਮੁਮਕਿਨ ਹੈ, ਪਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪ੍ਰਵਾਸ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਹੁਣ ਤੇ ਰੋਕ ਲਓਗੇ ਮੇਰੇ ਖਿਆਲਾਂ ਦੀਆਂ ਉਡਾਰੀਆਂ ਪ੍ਰਵਾਸ ਤੇ ਰੋਕ ਲਓਗੇ, ਹਰਗੋਬਿੰਦ ਦੀ ਤਲਵਾਰ ਤੁਹਾਡੇ ਤੋਂ ਰੁਕਣੀ ਨਹੀਂ, ਮੈਨੂੰ ਤਾਂ ਤਵੀ ਤੇ ਭਾ ਲਓਗੇ, ਉਹਦਾ ਕੀ ਕਰੋਗੇ, ਉਹਨੇ ਆ ਜਾਣਾ ਹੈ, ਆਏਗਾ ਸਮਾਂ, ਪੰਜ ਪੰਜ ਪਿਆਲੇ ਪੰਜ ਪੀਰ ਚੱਠਣ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਦੇਖੋ ਜ਼ੁਲਮ ਦਾ ਟਾਕਰਾ ਲੈਣ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ, ਪਰ ਉਹ ਐਸਾ ਬੀਜ ਬੀਜ ਕੇ ਖਤਮ ਨਹੀਂ ਹੋਇਆ, ਜ਼ਾਲਮ ਫੇਰ ਆਇਆ, ਪਰ ਉਹਨਾਂ ਦਾ ਪੋਤਰਾ ਫੇਰ ਲੜਨ ਲਈ ਅੱਗੇ ਤਿਆਰ ਹੋ ਗਿਆ। ਫਿਰ ਜ਼ੁਲਮ ਝੱਲਣ ਵਾਸਤੇ ਕਿੰਨੀਆਂ ਕੁ ਗਰਦਨਾਂ ਵੱਢ ਦਿਓਗੇ, ਅਸੀਂ ਨਵੀਆਂ ਗਰਦਨਾਂ ਫਿਰ ਲੈ ਕੇ ਆ ਜਾਂਗੇ, ਤੁਹਾਡੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ, ਅਸੀਂ ਨਹੀਂ ਮੁੱਕਣੇ। ਬੀਬੀਆਂ ਨੇ ਕਿਹਾ ਸੀ ਨਾ ਮੀਰ ਮੰਨੂ ਨੂੰ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ, ਕਿੰਨੇ ਕੁ ਮੁਕਾਓਗੇ। ਇੱਕ ਸਮਾਂ ਐਸਾ ਸੀ ਨਗਰ ਕੀਰਤਨ ਬਣਾਇਆ ਜਿਵੇਂ ਆਪਾਂ ਦਿੱਲੀ ਤੋਂ ਗਿਆ ਲਾਹੌਰ ਪਿੱਛੇ ਜੇ, ਪਰ ਇੱਕ ਸਮੇਂ ਲਾਹੌਰ ਤੋਂ ਦਿੱਲੀ ਤੱਕ ਇੱਕ ਐਸਾ ਜਲੂਸ ਕੱਢਿਆ ਸੀ ਸਿੱਖਾਂ ਦਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਪ੍ਰਸ਼ਾਦ ਪਵਾਈ ਸੀ। ਇਹ ਵੱਖਰਾ ਪ੍ਰਕਰਨ ਹੈ, ਵਿਸ਼ਾ ਨਹੀਂ ਆਪਣਾ। ਗੁਰਮੁਖੋ ਲਾਲ ਪ੍ਰਸ਼ਾਦ ਪਵਾ ਕੇ ਖਾਸੋ ਹੀਣੀ ਹਾਲਤ ਬਣਾ ਕੇ ਤੇ ਕਹਿੰਦੇ ਸੀ ਯਾਦ ਕਰੇਗਾ ਖਾਲਸਾ, ਇਹ ਰਾਜ ਕਰੇਗਾ ਕਿਹਨੇ, ਖਤਮ ਹੋ ਗਏ ਸਿੱਖ। ਪਰ ਇਹ ਨਹੀਂ ਸੀ ਪਤਾ ਇੱਕ ਦਿਨ ਇਹ ਆ ਉਹ ਵੀ ਆਏਗਾ, ਇਹ ਫੇਰ ਇਹਨਾਂ ਰੂਟਾਂ ਤੋਂ ਨਗਰ ਕੀਰਤਨ ਕੱਢਣਗੇ ਤੇ ਫੇਰ ਕਹਿਣਗੇ ਰਾਜ ਕਰੇਗਾ ਖਾਲਸਾ, ਇਹ ਫੇਰ ਆ ਜਾਣਗੇ। ਉਹ ਇਸ ਕਰਕੇ ਬੀਬੀਆਂ ਕਹਿੰਦੀਆਂ ਸੀ ਉਹ ਮੰਨੂਆ ਕਿੰਨੇ ਕੁ ਮੁਕਾਏਗਾ, ਕਿੰਨੇ ਕੁ ਵੱਢ ਲਏਗਾ, ਕਿੰਨੇ ਕੁ ਖਤਮ ਕਰ ਲਏਗਾ।
ਸਿੰਘ ਨੀ ਮੁਕਾਇਆ ਮੁਕਲੇ ਜਾਲਮਾ, ਸਿੰਘ ਨੀ
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਗੱਲ ਸੁਨਮਤੀ ਦਾਸਾ ਕੋਈ ਗੱਲ ਨਹੀਂ, ਕਰਾ ਮਾਤ ਵਿਖਾਉਣ ਦੀ ਲੋੜ ਨਹੀਂ, ਆਏਗਾ ਸਮਾਂ ਇਹਨਾਂ ਨਾਲ ਵੀ ਹਿਸਾਬ ਕਿਤਾਬ ਹੋਏਗਾ, ਇਹ ਤਖਤ ਸਦਾ ਨਹੀਂ ਰਹਿਣੇ, ਹਿੱਲ ਜਾਣੇ ਨੇ, ਆਪਾਂ ਸ਼ਾਂਤਮਈ ਸ਼ਹੀਦੀ ਦੇਣੀ ਹੈ। ਮਤੀ ਦਾਸ ਚੁੱਪ ਕਰ ਗਿਆ, ਕਿਸੇ ਸੂਈਏ ਨੇ ਸੁਣ ਲਿਆ, ਉਹਨੇ ਔਰੰਗਜ਼ੇਬ ਨੂੰ ਜਾ ਦੱਸਿਆ। ਔਰੰਗਜ਼ੇਬ ਨੇ ਮਤੀ ਦਾਸ ਨੂੰ ਬੁਲਾਇਆ, ਕਹਿੰਦੇ ਮਤੀ ਦਾਸ ਤੇਰੇ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਤੂੰ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕੇ? ਕਹਿੰਦੇ ਹੁਣ ਨੂੰ ਤਾਂ ਖੜਕ ਵੀ ਜਾਣੀ ਸੀ ਜੇ ਸਤਿਗੁਰੂ ਹਾਂ ਕਰ ਦਿੰਦੇ, ਉਹਨਾਂ ਨੇ ਨਾ ਕਰ ਦਿੱਤੀ, ਕਹਿੰਦੇ ਰਹਿਣ ਦਿਓ, ਹੁਣ ਨੂੰ ਤੇਰਾ ਤਖਤ ਬੂਦਾ ਕਰ ਦਿੰਦੇ ਅਸੀਂ। ਪਰ ਮਹਾਰਾਜ ਨੇ ਕਿਹਾ ਕਰਾਮਾਤ ਨਹੀਂ ਵਿਖਾਉਣੀ, ਕਰਾਮਾਤ ਕਹਿਰ ਦਾ ਨਾਂ ਹੈ। ਉਸ ਵੇਲੇ ਫਿਰ ਔਰੰਗਜ਼ੇਬ ਨੇ ਲਾਲਚ ਦੇਣੇ ਸ਼ੁਰੂ ਕੀਤੇ ਬੜੇ ਪਿਆਰ ਨਾਲ, ਮਤੀ ਦਾਸ ਕਿਉਂ ਆਪਣਾ ਆਪ ਕੁਰਬਾਨ ਕਰਦੇ ਫਿਰਦੇ, ਸਭ ਕੁਝ ਖਤਮ ਹੋ ਜਾਣਾ ਤੁਹਾਡਾ, ਨਾ ਗੁਰੂ ਰਹਿਣਾ ਨਾ ਕੌਮ ਰਹਿਣੀ ਹੈ, ਇਸਲਾਮ ਕਬੂਲ ਲੈ, ਲਾਲਚ ਬੜੇ ਦਿੱਤੇ। ਮਤੀ ਦਾਸ ਕਹਿੰਦਾ ਜੇ ਮੈਂ ਮੁਸਲਮਾਨ ਬਣ ਗਿਆ ਫਿਰ ਕਿਹੜਾ ਮੌਤ ਨਹੀਂ ਆਉਣੀ, ਮਰਨਾ ਤੇ ਇੱਕ ਦਿਨ ਹੈ, ਅਣਖ ਨਾਲ ਮਰੀਏ ਤੇ ਸਹੀ। ਯਾਦ ਕਰਨ ਲੋਕ ਵੀ ਕੋਈ ਆਇਆ ਸੀ ਜਾਣਾ ਤੇ ਇੱਕ ਦਿਨ ਸਾਰਿਆਂ ਨੇ ਹੁੰਦਾ ਗੁਰਮੁਖੋ ਲੱਤਾਂ ਜੀਆਂ ਘੜੀਸ ਦੇ ਕੀ ਮਰਨਾ ਦੇਖੋ ਅਸੀਂ ਸਭ ਨੇ ਇੱਕ ਦਿਨ ਮਰਨਾ ਹੈ ਇੱਕ ਦਿਨ ਪੁੱਤ ਪੋਤੇ ਕਹਿਣਗੇ ਸਾਡਾ ਬਾਪੂ ਸੀ ਕੀ ਹੋਇਆ ਸਾਰਾ ਕੁਝ ਗਲਾਸੀ ਚ ਘੋਲ ਕੇ ਪੀ ਗਿਆ ਜ਼ਮੀਨ ਬੜੀ ਬਣਾਈ ਸੀ ਅਸੀਂ ਤੇ ਕਈ ਕਿੱਲੇ ਸਨ ਤੇ ਮਰਿਆ ਕਿਵੇਂ ਸੀ ਪੀਤੀ ਖਾਧੀ ਵਿੱਚ ਪਤਾ ਹੀ ਨੀ ਲੱਗਾ ਗੱਡੀ ਹੋਰ ਹੀ ਪਾਸੇ ਲੈ ਗਿਆ ਆਹੀ ਕੁਝ ਕਹਿਣਗੇ ਸ਼ਰਾਬੀਆਂ ਦੇ ਜਦੋਂ ਏਦਾਂ ਹੀ ਮੌਤ ਹੋਣੀ ਹੈ ਕੀ ਕਹਿਣਗੇ ਸ਼ਰਧਾਂਜਲੀ ਦੇਣ ਵਾਲਾ ਵੀ ਬੇਚਾਰਾ ਸ਼ਰਮ ਮੰਨ ਕਵਾਂ ਹੁਣ ਇੱਥੇ ਕੀ ਮੈਂ ਜਿਹੜਾ ਭੋਗ ਤੇ ਕੀਰਤਨ ਕਰਨ ਆਇਆ ਹੋਵੇ ਉਹ ਵੀ ਦੁਖੀ ਹੋ ਜਾਣਾ ਵੀ ਕੀ ਆਖਾਂ ਕਈ ਤੇ ਫਿਰ ਕਹੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਹੋਏ ਹੀ ਗੁਰਮੁਖ ਰਹਿ ਗਏ ਏਦਾਂ ਵੀ ਕਹਿ ਦਿੰਦੇ ਨੇ ਕਈ ਰੋਟੀਆਂ ਕਾਰਨ ਪੂਰਾ ਤਾਲ ਜਿਹੜੇ ਏਦਾਂ ਦੇ ਨੇ ਨਾ ਜਿਹੜੇ ਰੋਟੀਆਂ ਕਾਰਨ ਹੀ ਤਾਲ ਪੂਰਦੇ ਨੇ ਉਹ ਏਦਾਂ ਵੀ ਕਹਿ ਦਿੰਦੇ ਨੇ ਪਰ ਕਈ ਬੜੇ ਚੜ੍ਹਦੀ ਕਲਾ ਵਾਲੇ ਨੇ ਉਹ ਕਹਿਣਗੇ ਹੇ ਸੱਚੇ ਪਾਤਸ਼ਾਹ ਦੇ ਕਰਮਾਂ ਦਾ ਫਲ ਜੋ ਜਿਵੇਂ ਕੀਤਾ ਤੁਸੀਂ ਜਾਣਦੇ ਹੋ ਬਸ ਉਹ ਨੀ ਵੇਖਦੇ ਮਨਮੁਖ ਜਨਮ ਗਵਾ ਕੇ ਜਾਂਦੇ ਨੇ ਗੁਰਮੁਖ ਨੇ ਜਨਮ ਸਵਾਰ ਕੇ ਜਾਂਦੇ ਨੇ ਜਿਹੜੇ ਤੇ ਮਰਨਾ ਇੱਕ ਦਿਨ ਸਭ ਨੇ ਹਰੀਏ ਜ਼ਰੂਰ ਇੱਕ ਦਿਨ ਜਾਣਾ ਤੇ ਸਭ ਨੇ ਗੁਰਮੁਖੋ ਫਾਨੀ ਸੰਸਾਰ ਨੂੰ ਇੱਕ ਦਿਨ ਅਲਵਿਦਾ ਤੇ ਕਹਿਣਾ ਹੀ ਕਹਿਣਾ ਪਰ ਕੁਛ ਐਸਾ ਕਰ ਚੱਲੀਏ ਯਾਦ ਕਰਨ ਬੱਚੇ ਆਖਣ ਸਾਡਾ ਬਾਪੂ ਪਾਠ ਕਰਦਾ ਹੀ ਬਸ ਪਤਾ ਹੀ ਨਹੀਂ ਲੱਗਾ ਸਾਡਾ ਬਾਪੂ ਗੁਰਦੁਆਰੇ ਗਿਆ ਉੱਥੇ ਹੀ ਜਿੰਦ ਨਿਕਲ ਗਈ ਉਹਦੀ ਸੇਵਾ ਚ ਗਿਆ ਸੀ ਉੱਥੇ ਪਤਾ ਨੀ ਕੀ ਖੇਡ ਵਰਤ ਗਈ ਏਦਾਂ ਦੀ ਗੱਲ ਕਰਨਗੇ ਪੀੜੀਆਂ ਤੱਕ ਯਾਦ ਰੱਖਣਗੇ ਵੀ ਕੋਈ ਹੋਇਆ ਵੀ ਹੈ ਬਜ਼ੁਰਗਾਂ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਜੋੜੋ ਜਿਹੜੇ ਬਜ਼ੁਰਗ ਵੇਖੇ ਨੇ ਕਈ ਵੈਸੇ ਤੇ ਸਾਰਿਆਂ ਦਾ ਫਰਜ਼ ਬਣਦਾ ਕਿ ਸਾਰੇ ਆਪਾਂ ਜੁੜੀ ਅੰਮ੍ਰਿਤ ਧਾਰੀ ਹੋਈਏ ਬੱਚੇ ਨੌਜਵਾਨ ਬਜ਼ੁਰਗ ਪਰ ਬਜ਼ੁਰਗੀ ਹੈ ਨਾ ਜਿਹੜੀ ਗੁਰਮੁਖੋ ਸਿਆਣਪਾਂ ਨਾਲ ਸੋਭਦੀ ਹੈ ਤੇ ਇੱਕ ਗੱਲ ਪੱਕੀ ਹੈ ਉਮਰਾਂ ਦਾ ਸਿਆਣਪਾਂ ਨਾਲ ਕੋਈ ਸੰਬੰਧ ਨਹੀਂ ਇੱਥੇ 5 ਸਾਲ ਦਾ ਬੱਚਾ ਧਰੂ ਸਿਆਣਾ ਹੋ ਸਕਦਾ ਹੈ ਕਈ ਚਿੱਟੀਆਂ ਦਾੜੀਆਂ ਹੋ ਜਾਂਦੀਆਂ ਨੇ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਦੇ ਕਰਮ ਕਾਲੇ ਹੀ ਰਹਿੰਦੇ ਨੇ ਕਰਮ ਨਹੀਂ ਬਦਲਦੇ ਦਾੜੀ ਜਦੋਂ ਚਿੱਟੀ ਹੋ ਜਾਏ ਬੰਦੇ ਨੂੰ ਆਪਣੇ ਕੰਮ ਵੀ ਚਿੱਟੇ ਕਰ ਲੈਣੇ ਚਾਹੀਦੇ ਕਰਮ ਵੀ ਚਿੱਟੇ ਕਰ ਲੈਣੇ ਚਾਹੀਦੇ ਤੇ ਸਾਧ ਸੰਗਤ ਉਹ ਬਜ਼ੁਰਗ ਵੀ ਨੇ ਜਿਹੜੇ ਬਾਣੀ ਪੜ੍ਹਦੇ ਨੇ ਬੱਚਿਆਂ ਨੂੰ ਸਾਖੀਆਂ ਸੁਣਾਉਂਦੇ ਨੇ ਇਤਿਹਾਸ ਸੁਣਾਉਂਦੇ ਨੇ ਪੁੱਤ ਪੋਤਰਿਆਂ ਨੂੰ ਦੱਸਦੇ ਨੇ ਏਦਾਂ ਮੱਥਾ ਟੇਕੀ ਦਾ ਪੁੱਤਰ ਏਦਾਂ ਦੇਗ ਲਈ ਦੀ ਹੈ ਏਦਾਂ ਨਮਸਕਾਰ ਕਰੀ ਦੀ ਉਹ ਸਿਖਾਉਂਦੇ ਨੇ ਉਹ ਵੀ ਇੱਥੇ ਬੁੱਢੇ ਹੈਗੇ ਆ ਜਿਹੜੇ ਆਪਣੇ ਪੋਤਰੇ ਨੂੰ ਦੇਣਗੇ 50 ਰੁਪਏ ਲਿਆ ਪਊਗਾ ਭੱਜ ਕੇ ਫੜ ਕੇ ਉਹ ਕੀ ਫਿਰ ਸਿੱਖਿਆ ਦੇਣਗੇ ਆਪਣੇ ਪੋਤਰਿਆਂ ਨੂੰ ਜਿਹੜਾ ਬਜ਼ੁਰਗ ਆਪਣੇ ਬੱਚੇ ਨੂੰ ਇਹ ਕਹਿੰਦਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਪੋਤਰੇ ਨੂੰ ਪੈਸੇ ਦਿੰਦਾ ਹੈ ਉਹ ਕੀ ਦੇ ਕੇ ਜਾ ਰਿਹਾ ਤੇਰੀ 50 ਕਿੱਲੇ ਜ਼ਮੀਨ ਦਿੱਤੀ ਕੀ ਕਰੇਗੀ ਤੂੰ ਨਾਲ ਸ਼ਰਾਬ ਦੀ ਵਾਦੀ ਦੇ ਚੱਲਿਆ ਪੋਤਰੇ ਨੂੰ ਜਾਤ ਸਿਖਾ ਚੱਲਿਆ ਉਹ ਸਭ ਕੁਝ ਤੇਰਾ ਬਰਬਾਦ ਕਰ ਦੇਗਾ ਚਾਹੀਦਾ ਜਿਹੜੇ ਬਜ਼ੁਰਗ ਨੇ ਛੱਡੋ ਸਾਰਾ ਕੁਝ ਇਹਦਾ ਖਹਿੜਾ ਛੱਡੋ ਮੁੱਖ ਉਜਲਾ ਲੈ ਕੇ ਚੱਲੀਏ ਇੱਕ ਦਿਨ ਜਾਣਾ ਤੇ ਸਾਰਿਆਂ ਨੇ ਉਹਦੀ ਕਚਹਿਰੀ ਵਿੱਚ ਮਰਨਾ ਤੇ ਹੈ ਹੀ ਹੈ ਕਿਉਂ ਲੱਤਾਂ ਘੜੀਸਦੇ ਹੋਏ ਮਰੀਏ ਤੇ ਯਾਦ ਰੱਖੋ ਪਿਆਰਿਓ ਰੱਬ ਦੀ ਯਾਦ ਜਿਹਦੇ ਹਿਰਦੇ ਵਿੱਚ ਵਸੀ ਹੋਈ ਹੈ ਕਿਆ ਜਾਣਨਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਕਿਸੇ ਨੂੰ ਸਾਨੂੰ ਨਹੀਂ ਪਤਾ ਅਟੈਕ ਨਾਲ ਮਰਾਂਗੇ ਸਾਡੀ ਮੌਤ ਕਿੱਦਾਂ ਹੋਏਗੀ ਸਾਨੂੰ ਡਾਇਬਟੀਜ਼ ਹੋਏਗੀ ਸ਼ੂਗਰ ਕਰਕੇ ਮਰ ਜਾਂਗੇ ਅਸੀਂ ਬਲੱਡ ਪ੍ਰੈਸ਼ਰ ਹੋ ਗਿਆ ਕਾਹਦੇ ਨਾਲ ਮਰਾਂਗੇ ਇਹ ਗੱਲ ਦਾ ਤੇ ਪਤਾ ਨਹੀਂ ਕਿਆ ਜਾਣਨਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਪਰ ਸਤਿਗੁਰੂ ਕਹਿੰਦੇ ਇੱਕ ਗੱਲ ਦੀ ਗਰੰਟੀ ਦਿੰਦੇ ਆ ਕੀ ਜੇ ਰੱਬ ਦਾ ਨਾਮ ਤੇਰੇ ਕੋਲ ਹੋਏਗਾ ਤੇ ਮਰੇਗਾ ਸੌਖਾ ਭਾਵੇਂ ਜਿਵੇਂ ਮਰਜ਼ੀ ਮਰ ਇੱਕ ਗੱਲ ਦੀ ਗਰੰਟੀ ਜੇ ਨਾਮ ਤੇਰੇ ਕੋਲ ਹੈ ਨਾ ਤੇ ਜਿੰਦ ਤੇਰੀ ਸੌਖੀ ਨਿਕਲ ਜਾਏਗੀ ਜੇਕਰ ਸਾਹਿਬ ਮਨ ਹੋਣਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਬੋਲੋ ਜੀ ਜੇਕਰ ਸਾਹਿਬ ਮਨ ਹੋਣਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਸੌਖਾ ਹੋ ਜਾਏਗਾ ਮਰਨਾ ਜੇ ਰੱਬ ਯਾਦ ਹੋਵੇ ਵਾਹਿਗੁਰੂ ਦੀ ਯਾਦ ਹਿਰਦੇ ਚ ਵਸੀ ਹੋਵੇ ਤੇ ਫਿਰ ਗੁਰਮੁਖ ਮਰਨਾ ਸੌਖਾ ਹੋ ਜਾਂਦਾ ਹੈ ਆਉਣੀ ਤੇ ਸਾਰਿਆਂ ਤੇ ਇੱਕ ਦਿਨ ਕੋਈ ਨੀ ਛੱਡਿਆ ਇਹਨੇ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਰਹਿਣਾ ਨੀ ਕਿਸੇ ਨੇ ਇੱਥੇ ਸਭ ਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਇੱਕ ਦਿਨ ਸਭ ਜਾਣਗੇ ਇਹੋ ਤਨ ਹੋਏਗੋ ਭਸਮ ਕੀ ਢੇਰੀ ਪਰ ਚਾਹੀਦਾ ਉੱਚਾ ਸੁੱਚਾ ਜੀਵਨ ਬਣਾਈਏ ਪੁੱਤ ਪੋਤਰੇ ਪੀੜੀਆਂ ਤੱਕ ਯਾਦ ਕਰਨ ਵੀ ਸਾਡਾ ਦਾਦਾ ਪੜਦਾਦਾ ਕੋਈ ਆਇਆ ਸੀ ਕੋਈ ਸੀ ਸਾਡੀ ਪੀੜੀ ਵਿੱਚ ਸਾਡੀ ਕੁੱਲ ਵਿੱਚ ਕੁਝ ਐਸਾ ਕਰ ਚੱਲੀਏ ਕੁਛ ਐਸੇ ਕਰਮ ਕਰ ਚੱਲੀਏ ਤੇ ਆਓ ਤੇ ਆਉਂਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਪਿਆਰਾ ਸਿੱਖ ਮਤੀ ਦਾਸ ਕਹਿੰਦਾ ਉਹ ਹੁਣ ਤੇ ਹੋ ਜਾਣਾ ਸੀ ਖਤਮ ਕੀਤੇ ਸਤਿਗੁਰੂ ਇਸ਼ਾਰਾ ਕਰ ਦਿੰਦੇ ਮਾੜਾ ਜਿਹਾ ਕਹਿ ਦਿੰਦੇ ਉਹਨਾਂ ਨੇ ਰੋਕ ਦਿੱਤਾ ਤੇ ਇਤਿਹਾਸਕਾਰਾਂ ਨੇ ਕਈਆਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਕਿ ਮਤੀ ਦਾਸ ਨੂੰ ਆਖਿਆ ਸੀ ਤੈਨੂੰ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਆਂਗਾ ਔਰੰਗਜ਼ੇਬ ਨੇ ਕਹਿ ਦਿੱਤਾ ਇੱਕ ਵਾਰੀ ਹਾਂ ਕਰਦੇ ਮੈਂ ਗੁਰੂ ਤੇਗ ਬਹਾਦਰ ਨੂੰ ਛੱਡਿਆ ਮੈਂ ਜੇ ਤੈਨੂੰ ਇੱਧਰ ਲੈ ਆਵਾਂਗਾ ਤੇ ਬੜੀ ਵੱਡੀ ਪ੍ਰਾਪਤੀ ਹੈ। ਗੁਰੂ ਦਾ ਬੜਾ ਪੱਕਾ ਸਿੱਖ ਤੋੜ ਲਿਆ, ਤੋੜ ਲਿਆ। ਮਤੀ ਦਾਸ ਕਹਿੰਦਾ ਨਹੀਂ, ਤੂੰ ਜੋ ਮਰਜ਼ੀ ਕਰ ਲੈ, ਤੈਨੂੰ ਹਰਾ ਜਾਣਾ ਹੈ, ਕਿਉਂਕਿ ਜਿਹੜਾ ਸ਼ਹੀਦ ਹੋ ਜਾਂਦਾ ਹੈ ਉਹ ਸ਼ਹੀਦ ਕਰਨ ਵਾਲੇ ਨੂੰ ਹਰਾ ਦਿੰਦਾ ਹੈ। ਤੇਰੀ ਨੀ ਮੰਨੀ ਮਰਨਾ ਪ੍ਰਵਾਨ ਕਰ ਲਿਆ, ਤੇਰੀ ਨੀ ਮੰਨੀ। ਜਿਹੜਾ ਵੀ ਸ਼ਹੀਦ ਹੋ ਜਾਏਗਾ ਉਹ ਸ਼ਹੀਦ ਕਰਨ ਵਾਲੇ ਨੂੰ ਹਰਾ ਦੇਗਾ, ਹਾਰ ਜਾਏਗਾ ਸ਼ਹੀਦ ਕਰਨ ਵਾਲਾ, ਜ਼ਾਲਮ ਹਾਰ ਜਾਂਦਾ। ਗੁਰੂ ਕੇ ਸਿੰਘ ਕਹਿੰਦੇ ਸੀ ਤੁਹਾਡੇ ਜਬਰ ਨੂੰ ਅਸੀਂ ਸਤਿਗੁਰਾਂ ਦੇ ਦਿੱਤੇ ਹੋਏ ਸਬਰ ਨਾਲ ਚੱਲ ਲੈਣਾ, ਤੁਹਾਡੇ ਕੋਲ ਜਬਰ ਹੀ ਜਬਰ ਹੈ, ਸਿੱਖਾਂ ਕੋਲ ਸਬਰ ਹੀ ਸਬਰ ਹੈ। ਫਿਰ ਸੰਗਤ ਜੀ, ਮਤੀ ਦਾਸ ਨੂੰ ਹੁਕਮ ਕੀਤਾ ਸੀ ਆਰੇ ਨਾਲ ਚੀਰ ਦਿਓ, ਜਦੋਂ ਲੱਗੇ ਨਾ ਸ਼ਹੀਦ ਕਰਨ, ਆਹ ਗੱਲ ਵੱਲ ਧਿਆਨ ਦੇਣਾ ਜਰਾ। ਉਸ ਵੇਲੇ ਸਤ ਸੰਗਤ ਜੀ, ਭਾਈ ਮਤੀ ਦਾਸ ਨੂੰ ਬੁਲਾਇਆ ਤੇ ਮਤੀ ਦਾਸ ਜੀ ਜਦੋਂ ਕਹਿੰਦੇ ਆਰੇ ਨਾਲ ਚੀਰ ਦਿੱਤਾ ਜਾਏ, ਕਹਿੰਦੇ ਉਹ ਤੇਰੀ ਅੰਤਮ ਇੱਛਾ ਕੀ ਹੈ? ਕਹਿੰਦੇ ਉਹ ਮਤੀ ਦਾਸ ਤੇਰੀ ਅੰਤਮ ਇੱਛਾ ਕੀ ਹੈ? ਮਤੀ ਦਾਸ ਨੇ ਉਸ ਵੇਲੇ ਆਖਿਆ, ਮੇਰੀ ਅੰਤਮ ਇੱਛਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੇਰਾ ਮੂੰਹ ਕਰ ਦਿਓ। ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰੋ, ਉਹਦੀ ਤਕਦੀਰ ਦੇ ਕਿਆ ਕਹਿਣੇ। ਤੁਸੀਂ ਲੱਖ ਯਤਨ ਕਰ ਲਓ, ਲੱਖ ਜ਼ੋਰ ਲਾ ਲਓ, ਜਿਹੜੇ ਬੰਦੇ ਦੇ ਸਿਰ ਦੇ ਉੱਤੇ ਹੱਥ ਹੋਵੇ ਨਾ, ਉਹਦੀ ਚੜ੍ਹਦੀ ਕਲਾ ਕੋਈ ਰੋਕ ਨਹੀਂ ਸਕਦਾ। ਜਿਹੜਾ ਬੰਦਾ ਉਹਦੀਆਂ ਨਜ਼ਰਾਂ ਚ ਆ ਜਾਏ, ਜਿਹਦੇ ਤੇ ਸਤਿਗੁਰੂ ਦਿਆਲ ਹੋ ਜਾਣ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹੈ, ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਜੇ ਸਤਿਗੁਰੂ ਦਿਆਲ ਹੋ ਜਾਣ ਤੇ ਜਮਾਂ ਦਾ ਡਰ ਵੀ ਨਹੀਂ ਰਹਿੰਦਾ, ਮੌਤ ਦਾ ਡਰ ਵੀ ਨਹੀਂ ਰਹਿੰਦਾ। ਜੇ ਸਤਿਗੁਰੂ ਦਾ ਸਿਰ ਦੇ ਉੱਤੇ ਹੱਥ ਹੋਵੇ, ਇੱਥੇ ਧਿਆਨ ਦਿਓ, ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰ, ਉਹਦੀ ਤਕਦੀਰ ਦੇ ਕਿਆ ਕਹਿਣੇ। ਬਿਨਾਂ ਮੰਗਿਆ ਕਰੇ ਮੁਰਾਦ ਪੂਰੀ, ਇਸ ਤਰ੍ਹਾਂ ਦੇ ਪੀਰ ਦੇ ਕਿਆ ਕਹਿਣੇ। ਘਰ ਬਾਹਰ ਤਿਆਗ ਫਕੀਰ ਹੋਵੇ, ਇਹੋ ਜਿਹੇ ਫਕੀਰ ਦੇ ਕਿਆ ਕਹਿਣੇ। ਗੁਰੂ ਚਰਨਾਂ ਦੇ ਵਿੱਚ ਜਿਹਦੀ ਅਖੀਰ ਹੋਵੇ, ਇਹੋ ਜਿਹੀ ਅਖੀਰ ਦੇ ਕਿਆ ਕਹਿਣੇ। ਜਿਹਦੀ ਗੁਰੂ ਚਰਨਾਂ ਚ ਜਿੰਦ ਨਿਕਲੇ, ਉਹਨੂੰ ਹੋਰ ਕੀ ਚਾਹੀਦਾ। ਤੇ ਮਤੀ ਦਾਸ ਨੇ ਇਹ ਅੰਤਮ ਇੱਛਾ ਰੱਖੀ ਸੀ, ਮੇਰੀ ਅੰਤਮ ਇੱਛਾ ਹੈ ਮੇਰਾ ਸਤਿਗੁਰੂ ਵੱਲ ਮੁੱਖ ਕਰ ਦਿਓ, ਹੋਰ ਨਹੀਂ ਕੁਝ ਚਾਹੀਦਾ। ਜਦੋਂ ਜਿੰਦ ਨਿਕਲੇ, ਮਹਾਰਾਜ ਦੇ ਦਰਸ਼ਨ ਕਰਦਾ ਹੋਵਾਂ, ਇਹ ਇੱਛਾ ਹੈ ਮੇਰੀ। ਦੇਖੋ ਸ਼ਰਧਾ ਭਾਵਨਾ ਵਾਲੇ, ਜਦੋਂ ਚੱਲੇ ਸੀਸ ਤੇ ਆਰਾ, ਮੇਰਾ ਮੁੱਖ ਗੁਰੂ ਚਰਨਾ ਵੱਲ ਹੋਵੇ, ਮੁੱਖ ਗੁਰੂ ਚਰਨਾ ਵੱਲ ਕਰ ਦਿੱਤਾ। ਤੇ ਮਤੀ ਦਾਸ ਨੇ ਨਾ ਗੁਪਤ ਬੇਨਤੀ ਕੀਤੀ, ਕਹਿੰਦਾ ਹੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਮੈਂ ਜਦੋਂ ਕਿਤੇ ਗਿਆ ਤੁਹਾਡੀ ਆਗਿਆ ਲੈ ਕੇ ਗਿਆ ਬਿਨਾਂ ਆਗਿਆ ਤੇ ਗਿਆ ਹੀ ਨੀ ਕਿਤੇ ਤੁਸੀਂ ਜਾਣ ਲੱਗਿਆ ਮੈਨੂੰ ਕੁੱਝ ਨਾ ਕੁੱਝ ਕਹਿੰਦੇ ਰਹੇ ਹੋ ਅੱਜ ਦੁਨੀਆਂ ਚੋਂ ਚੱਲਿਆ ਕੋਈ ਜਾਂਦੀ ਵਾਰੀ ਉਪਦੇਸ਼ ਦਿਓ ਮਤੀਦਾਸ ਨੇ ਗੁਪਤ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਦੂਰ ਸੀ ਦਿਸਦੇ ਸਨ ਦਰਸ਼ਨ ਹੁੰਦੇ ਸੀ ਪਰ ਆਵਾਜ਼ ਨਹੀਂ ਸੀ ਸੁਣਦੀ ਦੂਰ ਸੀ ਪਿੰਜਰਾ ਇਹਨੇ ਬੇਨਤੀ ਕੀਤੀ ਗੁਪਤ ਸਤਿਗੁਰਾਂ ਨੇ ਗੁਪਤ ਉਪਦੇਸ਼ ਦਿੱਤਾ ਸ੍ਰੀ ਸੀਸ ਵਿੱਚੋਂ ਕੰਘਾ ਕੱਢਿਆ ਕੇਸਾਂ ਚ ਕੰਘਾ ਕੱਢ ਕੇ ਕੰਘੇ ਦੇ ਦੰਦਿਆਂ ਤੇ ਉਂਗਲ ਫੇਰੀ ਕੰਘੇ ਦੇ ਦੰਦਿਆਂ ਤੇ ਉਂਗਲ ਫੇਰ ਕੇ ਤੇ ਕੰਘਾ ਫੇਰ ਕੇਸਾਂ ਚ ਟੰਗ ਲਿਆ ਇੰਨੇ ਚ ਹੀ ਸਮਝਾ ਤਾ ਮਤੀ ਦਾਸ ਸਮਝ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਵੀ ਗੁਪਤ ਕੀਤੀ ਸੀ ਤੇ ਸਤਿਗੁਰਾਂ ਨੇ ਉਪਦੇਸ਼ ਵੀ ਗੁਪਤ ਦਿੱਤਾ ਸਤਿਗੁਰਾਂ ਨੇ ਆਖਿਆ ਸੀ ਮਤੀ ਦਾਸ ਦੋ ਪੈਸੇ ਦੀ ਲੱਕੜੀ ਹੈ ਪਰ ਸਾਡੇ ਸਿਰ ਤੇ ਬੈਠੀ ਦੋ ਪੈਸੇ ਦੀ ਲੱਕੜੀ ਕੰਘਾ ਜਿਹੜਾ ਬੜਾ ਸਸਤਾ ਹੀ ਹੁਣ ਵੀ ਪੰਜ ਚਾਰ ਦੋ ਰੁਪਏ ਦਾ ਆ ਜਾਂਦਾ ਹੈ ਪਰ ਅਸੀਂ ਇਹਨੂੰ ਸਿਰ ਦੇ ਉੱਤੇ ਰੱਖਦੇ ਹਾਂ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੋ ਪੈਸੇ ਦੀ ਲੱਕੜੀ ਪਰ ਸਾਡੇ ਸਿਰ ਤੇ ਬੈਠੀ ਹੈ ਤਾਂ ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ ਆਰੀ ਨਾ ਫਿਰਦੀ ਕੰਘਾ ਨਾ ਬਣਦਾ ਕੰਘਾ ਨਾ ਬਣਦਾ ਸਿਰ ਤੇ ਰੱਖੀ ਨਹੀਂ ਸੀ ਜਾਣੀ ਇਹ ਮਤੀ ਦਾਸ ਆਪਣੇ ਆਪ ਵਿੱਚ ਆਰੀ ਫਰਵਾ ਕੇ ਇਹ ਲੱਕੜੀ ਕੰਘਾ ਬਣੀ ਤਾਂ ਸਾਡੇ ਸਿਰ ਤੇ ਬੈਠੀ ਹੈ ਅੱਜ ਆਪਣੇ ਆਪ ਵਿੱਚ ਆਰੀ ਫਰਵਾ ਲਏਗਾ ਤੈਨੂੰ ਕੌਮ ਨੇ ਸਿਰ ਤੇ ਪਾ ਲੈਣਾ ਪਿੱਛੇ ਨਹੀਂ ਹਟਣਾ ਮਤੀ ਦੱਸ ਅੱਜ ਆਪਣੇ ਆਪ ਵਿੱਚ ਆਰੀ ਫਰਵਾ ਤੇਰਾ ਸਤਿਕਾਰ ਹੋਏਗਾ ਰੋਜ਼ ਭਾਈ ਮਤੀ ਦਾਸ ਨੂੰ ਯਾਦ ਕਰਨੇ ਆ ਗੁਰਮੁਖੋ ਭਾਈ ਮਤੀ ਦਾਸ ਨੇ ਸੀਸ ਝੁਕਾ ਦਿੱਤਾ ਜਾਂਦੀ ਵਾਰੀ ਸਤਿਗੁਰਾਂ ਦਾ ਉਪਦੇਸ਼ ਕੇਸ ਦੇਖ ਕੇ ਕਿਹਾ ਦਸ਼ਮੇਸ਼ ਜੀ ਨੇ ਤੈਨੂੰ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਘਾ ਫੇਰ ਕੇ ਸਦਾ ਹੀ ਯਾਦ ਰੱਖਣਾ ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ ਕੱਚ ਕਹੇ ਜਤ ਸੱਤ ਵਿੱਚ ਰਹੀ ਪੂਰਾ ਕੜਾ ਨਹੀਂ ਇਹ ਕੜੀਆਂ ਮਾਰੀਆਂ ਹੱਥ ਕੜੀ ਹੈ ਕਹਿੰਦੇ ਯਾਦ ਰੱਖ ਇਹ ਕੜਾ ਨਿਸ਼ਾਨੀ ਹੈ ਵੀ ਮੈਂ ਗਲਤੀ ਨਹੀਂ ਕਰਨੀ ਕੋਈ ਕੜਾ ਤੈਨੂੰ ਯਾਦ ਦਵਾਉਂਦਾ ਰਵੇ ਕਿਸਹਿਰਾ ਕਹਿੰਦਾ ਜਤ ਸੱਤ ਵਿੱਚ ਰਹਿ ਜੋ ਪਾਇਆ ਕਾਇਮ ਰਹੇ ਇਸੇ ਕਰਕੇ ਪੰਜ ਕਕਾਰ ਨੇ ਮਤੀ ਦਾਸ ਆਖਣ ਲੱਗਾ ਹੁਣ ਕੋਈ ਪਰਵਾਹ ਨੀ ਚਲਾਓ ਆਰਾ ਪਰ ਤੁਹਾਡੇ ਜਿਹੜੇ ਆਰਾ ਹੈ ਨਾ ਇਹਦੇ ਦੰਦੇ ਤਿੱਖੇ ਕਰੋ ਥੋੜੇ ਜਿਹੇ ਇਹ ਤੇ ਕੁੰਡਾ ਹੋ ਗਿਆ ਇਹਨੂੰ ਦੰਦੇ ਤਿੱਖੇ ਕਰ ਲਓ ਤੁਸੀਂ ਦੰਦੇ ਤਿੱਖੇ ਕਰੋ ਮੈਂ ਮਨ ਤਿੱਖਾ ਕਰ ਲੈਂਦਾ ਆਪਣਾ ਕਹਿੰਦੇ ਤੂੰ ਸਾਡੇ ਕੋਲ ਤੇ ਉਜ਼ਾਰ ਹਨ ਰੇਤੀਆਂ ਨਾਲ ਅਸੀਂ ਤੇ ਇਹਨੂੰ ਤਿੱਖਾ ਕਰ ਲਾਂਗੇ ਤੇ ਤੂੰ ਮਨ ਤਿੱਖਾ ਕਿਵੇਂ ਕਰੇਗਾ ਕਹਿੰਦੇ ਮਨ ਤਿੱਖਾ ਕਰਨ ਲਈ ਸਾਡੇ ਸਤਿਗੁਰਾਂ ਨੇ ਸਾਨੂੰ ਬਾਣੀ ਦਿੱਤੀ ਹੈ ਗੁਰੂ ਕੇ ਪਿਆਰੇ ਬਾਣੀ ਵੇਖੋ ਭਾਵੇਂ ਭਾਈ ਤਾਰੂ ਸਿੰਘ ਦਾ ਜੀਵਨ ਪੜ੍ਹਨੇ ਆ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਨੇ ਆ ਭਾਵੇਂ ਗੁਰਮੁਖੋ ਮਤੀ ਦਾਸ ਸਤੀ ਦਾਸ ਭਾਈ ਮਨੀ ਸਿੰਘ ਹਰ ਸਿੱਖ ਦੇ ਜੀਵਨ ਵਿੱਚ ਇਹ ਗੱਲ ਜ਼ਰੂਰ ਆਏਗੀ ਸਿੰਘ ਪਾਠ ਨਾ ਛੱਡਿਆ ਜਪਜੀ ਬੰਦ ਤੱਕ ਦੇ ਰਹੇ ਆਤਮਾ ਛੱਡਿਆ ਜਪਜੀ ਦਾ
आओ मैं हुण अगे विस्थार च नहीं जावांगा, इत्थे ही समाप्ति करना। मेरी इच्छा ते ए सी के पंज प्यारे आ जांदे स्टेज ते, जदों पंज प्यारे आउंदे ने उदों जयकारे लगदे ने, जोश नाल समाप्ति हुंदी, चढ़दी कला नाल आपां समाप्ति करदे, क्योंकि तीन दिन दा गुरमत समागम सी। नाले पता लग जांदा अमृत वाली संगत किन्नी कु है, अमृत वालियां नूं वधाईयां देणियां सन। पर आओ जरा अर्जे कि थोड़ा जिहा समां बस आनंद साहिब पढ़न तों पहलां एकाग्रता दसो, थोड़ियां जिहा बेनतियां जांदी वारी मेरी बेनती प्रवान करनी, क्योंकि मैं क्या सी 15 मिंट बह जाओ, अद्धा घंटा लंघ गया, 3:30 हो गए है ते समा थोड़ा है, ते एकाग्रता आप जी बख्शो। पंज प्यारियां नूं बेनती भी कीती है कि अमृत संचार जे हो गया है ते पंज प्यारे स्टेज ते आ जाणगे थोड़े समय बाद। हां जी, पंज प्यारे उत्थों चल पए ने, उन्होंने आ जाना 5 मिंटां च, ते मैं चाहुंना पंज प्यारियां दे दर्शन कर लईए, ते नाले उन्हां संगतां दे जिन्हां ने अज अमृत छकिया, जिहड़े गुरु वाले बणे ने उन्हां दे भी दर्शन करिए। देखो साध संगत गुरु गोबिंद सिंह महाराज नूं पुछिया, कहिंदे कलगी धर सच्चे पातशाह शरीर करके जा रहे हो ते तुहाडे दर्शन किवें करांगे, सिख ते बचदे नहीं। सच्चे पातशाह कहिंदे ने मेरी आत्मा गुरु ग्रंथ विच, मेरा शरीर गुरु पंथ विच, जिथे गुरु ग्रंथ ते गुरु पंथ कठे हो जाएंगे उथे मैं हाजिर होया करांगा। कलगी धर दा बचन जो पंज प्यारे प्यार पर प्यार सिंह गुरु ग्रंथ साहब जी दी ताबे आउंदे ने, गुरु गोबिंद सिंह तो दूर नहीं हुंदे, विच ही हाजिर हुंदे। सतगुरु जी तुहाडे दर्शन करने होण ते की करिए, महाराज कहिंदे पंज प्यार पर प्यार सिंघां दर्शन करियो मेरे दर्शन होणगे। जे सच्चे पातशाह पंज ना मिलन, सतगुरु कहिंदे तिन्नां दे कर लिया जे, जे सच्चे पातशाह तिन भी ना मिलन ते 2 होणगे, जे महाराज 2 भी ना मिलन ते 1 हो कोई चढ़दी कला वाला, उहदे दर्शन करियो मेरे दर्शन होणगे। महाराज जी जे 1 भी ना मिले, कहिंदे फिर आप त्यार पर त्यार हो जाई, शस्त्र धारी सवेरे नितनेम करके, दाड़ा प्रकाश करके, त्यार पर त्यार हो के, उच्चा सुच्चा जीवन तेरा जे है, शीशे च मुंह वेखी तेनू तेरे च ही दिस पांगा। गुरु गोबिंद सिंह कहिंदे मैं तेरे च भी दिसांगा जे तेरा जीवन उच्चा सुच्चा होगा। इस करके सतगुरु दूर नहीं, पंज प्यारे स्टेज ते इसे करके आउंदे आ, जदों अमृत संचार हुंदा है कि पंज प्यारियां वल वेख के, अज गाउण वालियां नूं वेखदे ने ना, साडे बच्चे भी कन्नां च मुरकियां पाईयां ने ते नकलां करदे ने, जे गाउण वाले घसियां पैंटां पा लैंदे ने ते ओह एक्टरां दीआं रीसां घसियां पा, ओह पाटियां पा लैंदे गोडियां कोल, ओह पाटियां पाई, मैं कहा बेचारा किन्ना गरीब वेखी पाटी पाई फिरदा, कहिंदे रवाज इह रवाज है पाटियां पैंटां दा। देखो गुरमुखो जिद्दां दा कुछ लोक वेखदे ने ਉਦਾਂ ਦਾ ਅਸਰ ਕਬੂਲਦੇ ਨੇ। ਪੰਜ ਪਿਆਰਿਆਂ ਨੂੰ ਸਟੇਜ ਤੇ ਇਸ ਕਰਕੇ ਲਿਆਈਦਾ ਹੈ ਵੀ ਕੋਈ ਪੰਜ ਪਿਆਰਿਆਂ ਨੂੰ ਵੇਖੇ, ਇਸ ਗੱਲ ਦਾ ਪ੍ਰਭਾਵ ਕਬੂਲੇ ਕਿ ਮੈਂ ਇੱਕ ਦਿਨ ਏਦਾਂ ਦਾ ਬੰਦਾ ਹੈ। ਯਾਦ ਰੱਖੋ ਉਹਨਾਂ ਵਰਗਾ ਤੇ ਬਣਿਆ ਜਾਏ ਨਾ ਜਾਏ ਤੇ ਰਾਹ ਵੀ ਨਰਕਾਂ ਦਾ ਹੈ, ਪਰ ਜੇ ਕੋਈ ਕਹੇ ਕਿ ਮੈਂ ਪੰਜ ਪਿਆਰਿਆਂ ਵਾਲਾ ਬਾਣਾ ਪਾਉਣਾ ਹੈ, ਉੱਚਾ ਸੁੱਚਾ ਜੀਵਨ ਬਣਾ ਲੈ, ਇੱਕ ਦਿਨ ਇਹ ਥਾਂ ਉੱਤੇ ਵੀ ਆ ਖਲੋਵੇਗਾ। ਪੰਜ ਪਿਆਰਿਆਂ ਚ ਬੜੇ ਸਿੰਘ ਨੇ ਜਿਹੜੇ ਇਲਾਕਿਆਂ ਚ ਲੱਗਦੇ ਨੇ, ਪੰਜ ਪਿਆਰਿਆਂ ਚ ਲੱਗਣ ਦੀ ਸੇਵਾ ਕਰਦੇ ਨੇ, ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਨੇ। ਇਸ ਕਰਕੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਆ, ਜਿੱਥੇ ਪੰਜ ਪਿਆਰੇ ਤਿਆਰ ਬਰ ਤਿਆਰ ਹਾਜ਼ਰ ਹੋਣਗੇ, ਗੁਰੂ ਪੰਥ ਗੁਰੂ ਗ੍ਰੰਥ ਦੋਵੇਂ ਹੋਣਗੇ, ਉੱਥੇ ਮੈਂ ਹੋਵਾਂਗਾ। ਇਸ ਕਰਕੇ ਪੰਜ ਪਿਆਰਿਆਂ ਨੇ ਥੋੜੇ ਚਿਰ ਵਿੱਚ ਬਸ 5-4 ਮਿੰਟ ਵਿੱਚ ਆ ਜਾਣਾ, ਨਾਲ ਦੀ ਨਾਲ ਆਨੰਦ ਸਾਹਿਬ ਪੜ ਦਿਆਂਗੇ। ਮਤੀ ਦਾਸ ਨੂੰ ਸਿਰ ਦੇ ਉੱਤੇ ਆਰਾ ਰੱਖਿਆ, ਉਸ ਵੇਲੇ ਜਪਜੀ ਸਾਹਿਬ ਦਾ ਪਾਠ ਭਾਈ ਮਤੀ ਦਾਸ ਜੀ ਕਰਦੇ ਗਏ ਤੇ ਪੜ੍ਹਦਿਆਂ ਪੜ੍ਹਦਿਆਂ ਉਧਰੋਂ ਜਪਜੀ ਸਾਹਿਬ ਪੜਿਆ ਗਿਆ, ਸਰੀਰ ਦੇ 2 ਫਾੜ ਹੋ ਗਏ, ਇੱਕ ਉਧਰ ਜਾ ਡਿੱਗਿਆ ਇੱਕ ਦੂਜੇ ਪਾਸੇ ਜਾ ਡਿੱਗਿਆ, ਉਧਰੋਂ ਸਰੀਰ ਦੇ 2 ਫਾੜ ਹੋ ਗਏ, ਉਧਰੋਂ ਜਪਜੀ ਸਾਹਿਬ ਦਾ ਸਲੋਕ ਪੜਿਆ ਜਾ ਰਿਹਾ, ਦੋਵੇਂ ਪਾਸਿਓਂ ਆਵਾਜ਼ਾਂ ਆਉਂਦੀਆਂ ਨੇ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾ। ਤੇ ਸਾਧ ਸੰਗਤ ਫਿਰ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਓਏ ਦਿਆਲਿਆ ਤੈਨੂੰ ਸੇਕ ਨਹੀਂ ਲੱਗਦਾ, ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ, ਦਿਆਲਿਆ ਤੇ ਤੈਨੂੰ ਸੇਕ ਨਹੀਂ ਲੱਗਦਾ, ਇਹਦਾ ਕੀ ਹੋਇਆ ਸਤਿਗੁਰੂ ਅੱਜ ਮੈਂ ਉਸ ਦੇਗ ਵਿੱਚ ਉਬਾਲੇ ਖਾ ਰਿਹਾ, ਪੰਜਵੇਂ ਜਨਮ ਚ ਤੁਸੀਂ ਵੀ ਤੇ ਇਸੇ ਚ ਹੀ ਬੈਠੇ ਸੋ, ਤੁਸੀਂ ਵੀ ਤੇ ਇਹੀ ਸਿੱਖਿਆ ਦਿੱਤੀ ਹੈ, ਤੇਰਾ ਕੀ ਆ ਮਿੱਠਾ ਲੱਗਦਾ, ਭਾਣਾ ਮੰਨਣਾ, ਰਜਾ ਵਿੱਚ ਰਹਿਣਾ। ਇਸ ਕਰਕੇ ਸੰਗਤ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਫਿਰ ਮਹਾਰਾਜ ਦੇ ਸਾਹਮਣੇ ਤਿੰਨੇ ਸਿੰਘ ਸ਼ਹੀਦ ਹੋਏ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਕਿ ਇਹਨੇ ਮੰਨ ਲਓ, ਸਤਿਗੁਰੂ ਕਹਿੰਦੇ ਜੋ ਮਰਜ਼ੀ ਹੋ ਜਾਏ। ਉੱਠਣਾ ਨਹੀਂ ਸੰਗਤੇ, ਬਹਿ ਜਾਓ, ਇੱਥੇ ਹੀ ਸਟੇਜ ਤੇ ਆਉਣਗੇ, ਵਿੱਚ ਵਿਚਾਲੇ ਉੱਠੋਗੇ ਸੋਭਦਾ ਨਹੀਂ। ਸਤਿਗੁਰੂ ਦਾ ਦਰਬਾਰ ਪੰਡਾਲ ਸਜਿਆ, ਏਦਾਂ ਵਿੱਚ ਵਿਚਾਲੇ ਉੱਠੋ ਨਾ, ਪੰਜ ਪਿਆਰੇ ਸਟੇਜ ਤੇ ਆਉਣਗੇ, ਸਜ ਜਾਓ। ਜੀ ਆਇਆਂ ਨੂੰ, ਪੰਜ ਪਿਆਰਿਆਂ ਨੂੰ ਆਖੀਏ ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ, ਅੰਮ੍ਰਿਤ ਧਾਰੀ ਹੋ ਕੇ ਆਈ ਸੰਗਤ ਨੂੰ ਵਧਾਈਆਂ ਦਈਏ। ਜਿੰਨੇ ਵੀ ਆਵਾਜ਼ ਸੁਣਦੇ ਬਹਿ ਜਾਓ, ਕਿਰਪਾ ਕਰਕੇ ਉੱਠੋ ਨਾ, ਬੇਨਤੀ ਹੈ ਬਹਿ ਜਾਓ ਭਾਈ, ਜੇ ਮੇਰੀ ਬੇਨਤੀ ਸੁਣਦੇ ਹੋ ਤੇ ਕਿਰਪਾ ਕਰਕੇ ਬਹਿ ਜਾਓ, ਬਹਿ ਜਾਓ। ਸੰਗਤ ਨੂੰ, ਬੀਬੀਆਂ ਨੂੰ ਵੀ ਬੇਨਤੀ ਹੈ, ਭੈਣਾਂ ਨੂੰ, ਵੀਰਾਂ ਨੂੰ, ਸਭ ਨੂੰ ਸਜ ਜਾਓ ਭਾਈ। ਲੱਗੇ ਠੰਡੇ ਤੇ ਕੇਸ ਦੀ ਬਾਣ ਹਾਜਰਾ ਦੇ ਬਾਜਾ ਵਾਲੇ ਦੀ ਭਾਈ। ਸਜ ਜਾਓ, ਜੈਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜੇ ਸਾਧ ਸੰਗਤ ਵਿੱਚ ਖੁਸ਼ੀ ਆ ਜਾਣ, ਚਾਹ ਹੋਵੇ, ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਜੈਕਾਰਾ ਲਾਇਆ ਜਾਂਦਾ। ਜੈਕਾਰਾ ਅੰਮ੍ਰਿਤ ਸੰਚਾਰ ਹੋਇਆ, ਐਡਾ ਵੱਡਾ ਸਮਾਗਮ ਹੈ, ਜਿਨ੍ਹਾਂ ਨੂੰ ਖੁਸ਼ੀ ਹੈ, ਜਿਨ੍ਹਾਂ ਨੂੰ ਚਾਹ ਹੈ ਨਾ ਇਸ ਸਮਾਗਮ ਦਾ, ਖੁਸ਼ੀ ਹੈ ਜਿਨ੍ਹਾਂ ਨੂੰ, ਉਹ ਕਿਰਪਾ ਕਰਕੇ ਜੇ ਸਾਰੇ ਜਿਤਾਰੇ ਲਾਣ ਲੱਗਣਗੇ ਫਿਰ ਤੇ ਟਾਈਮ ਬੜਾ ਲੱਗ ਜਾਏਗਾ, ਵੀ ਖੁਸ਼ੀ ਹੈ ਜੀ। ਸੰਗਤ ਦੇ ਜਦੋਂ ਜਦੋਂ ਦੀਵਾਨ ਲੱਗਦੇ ਨੇ, 12 ਸਾਲਾਂ ਤੋਂ ਮੈਂ ਹਰ ਜਗ੍ਹਾ ਜਿੱਥੇ ਦੀਵਾਨ ਲੱਗਣ ਉੱਥੇ ਬਾਹਾਂ ਖੜੀਆਂ ਕਰੀ ਦੀਆਂ ਨੇ ਚੜ੍ਹਦੀ ਕਲਾ ਨਾਲ। ਆਹ ਵੋਟਾਂ ਵਾਲੇ ਜਿੰਦਾਬਾਦ ਮੁਰਦਾਬਾਦ ਕਰਦੇ ਫਿਰਦੇ ਨੇ, ਆਪਾਂ ਵੋਟਾਂ ਥੋੜਾ ਲੈਣੀਆਂ ਨੇ, ਸਾਨੂੰ ਤੇ ਸਿਰਫ ਇਹ ਆ ਵੀ ਇੱਕ ਜੋਸ਼ ਆਵੇ, ਇੱਕ ਲਹਿਰ ਚੱਲੇ, ਸਭ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਲਈ ਮਨ ਬਣਾਉਣ, ਹੋਰ ਵੀ ਤਿਆਰ ਹੋਣ। ਤਕਰੀਬਨ 200 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਅੰਮ੍ਰਿਤ ਸੰਚਾਰ ਦੀ ਖੁਸ਼ੀ, ਇਹ ਸਮਾਗਮ ਦਾ ਚਾਅ ਹੈ, ਉਹ ਕਿਰਪਾ ਕਰਕੇ ਜ਼ਰੂਰ ਜੈਕਾਰਿਆਂ ਦੇ ਵਿੱਚ ਬਾਹਾਂ ਖੜੀਆਂ ਕਰਨ। ਅੱਜ ਇਸ ਜਾਗਰਤੀ ਦੀ, ਵੀਰ ਰਸ ਦੀ, ਚੜ੍ਹਦੀ ਕਲਾ ਦੀ, ਸਪਿਰਿਟ ਦੀ ਲੋੜ ਹੈ, ਸਮਾਂ ਇਸ ਗੱਲ ਦੀ ਮੰਗ ਕਰਦਾ ਹੈ। ਆਓ ਜ਼ਰੂਰ ਕਿਰਪਾ ਕਰਿਓ, ਕੋਈ ਵਾਂਝਾ ਨਹੀਂ ਰਹਿਣਾ ਚਾਹੀਦਾ। ਬੋਲੇ ਸੋ ਰਾਜ ਕਰੇਗਾ। ਮੈਂ ਵਿੱਚ ਵੇਖਣਾ ਕਈ ਝੀਲੇ ਨੇ, ਵਿਆਸੇ ਵਾਲਿਆਂ ਦੇ ਝੀਲੇ ਨੇ, ਜੇ ਤੂੰ ਅੱਜ ਖੁਸ਼ ਨਾ ਹੋਇਆ ਤਾਂ ਹੋਏਗਾ ਕਿੱਥੇ? ਜੇ ਤੈਨੂੰ ਇੰਨੀ ਸੰਗਤ ਦਾ ਚਾਹ ਨਹੀਂ ਤਾਂ ਫਿਰ ਚਾਹ ਹੋਏਗਾ ਕਾਹਦਾ? ਰੱਜ ਕੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਨੇ, ਸੱਚੇ ਪਾਤਸ਼ਾਹ ਨੇ ਜਿੰਨਾ ਉੱਤੇ ਮਿਹਰ ਕੀਤੀ ਹੈ, ਪਤਾ ਨਹੀਂ ਕੀ ਬਾਤੋਂ ਚ ਪਿਆਇਆ ਘੋਲ ਕੇ, ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਕੋਈ ਵੀ ਨਾ ਉਸ ਦੇ ਸਮਾਨ ਤੁਲਿਆ, ਅੱਖੀਆਂ ਚ ਦੇਖਿਆ ਜਹਾਨ ਤੋਲ ਕੇ, ਬੜੀ ਦੁਨੀਆ ਵੇਖੀ ਪਰ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਨਹੀਂ। ਸਾਧ ਸੰਗਤ ਜੀ, ਇਸ ਕਰਕੇ ਆਓ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅੰਮ੍ਰਿਤ ਛਕਣ ਵਾਲਿਆਂ ਨੂੰ ਵਧਾਈਆਂ, ਇਲਾਕਾ ਨਿਵਾਸੀਆਂ ਨੂੰ ਸਮਾਗਮ ਦੀਆਂ ਵਧਾਈਆਂ, ਇੱਥੋਂ ਦੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸਰਦਾਰਾ ਸਿੰਘ ਜੀ ਤੇ ਬਾਬਾ ਅਜਾਇਬ ਸਿੰਘ ਹੋਣਾ ਮਹਾਂਪੁਰਸ਼ਾਂ ਨੂੰ ਵੀ ਇਹ ਸਮਾਗਮ ਦੀਆਂ ਵਧਾਈਆਂ, ਜਿਨ੍ਹਾਂ ਨੇ ਰਲ ਮਿਲ ਕੇ ਏਡਾ ਵੱਡਾ ਉਪਰਾਲਾ ਕੀਤਾ। ਸਤਿਗੁਰੂ ਦਾ ਸ਼ਹੀਦੀ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਮੈਂ ਸ਼ਹੀਦੀ ਦਾ ਜ਼ਿਕਰ ਹੁਣ ਅੱਗੇ ਨਹੀਂ ਕਰਾਂਗਾ ਕਿਉਂਕਿ ਤੁਸੀਂ ਬਹੁਤ ਢਾਡੀਆਂ ਤੋਂ ਪ੍ਰਚਾਰਕਾਂ ਤੋਂ ਸੁਣ ਲਿਆ ਹੈ। ਮੇਰੀ ਅਰਜ਼ ਇਹ ਹੈ, ਹਾਜ਼ਰੀ ਲੱਗਦੀ ਹੈ ਅਰਦਾਸ ਵਿੱਚ, ਤੇ ਅਰਦਾਸ ਵਿੱਚ ਸਾਰੇ ਜ਼ਰੂਰ ਖਲੋਇਆ ਜੇ, ਪਹਿਲਾਂ ਨਹੀਂ ਕਿਸੇ ਨੇ ਜਾਣ ਦੀ ਖੇਚਲ ਕਰਨੀ। ਫਿਰ ਹੁਕਮਨਾਮੇ ਸੁਣ ਕੇ, ਫਿਰ ਪ੍ਰਸ਼ਾਦ ਲੈ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚੱਲ ਪਾਉਣੇ। ਪਰਸੋਂ ਕਹਿੰਦੇ ਸੀ ਦੇਗ ਵਰਤਾਉਣ ਨਹੀਂ ਦਿੱਤੀ, ਪਹਿਲਾਂ ਹੀ ਚਲੇ ਗਏ। ਤੇ ਰਾਤ ਮੈਂ ਵੇਖਿਆ, ਮੈਂ ਕਿਹਾ ਬਹਿ ਜਾਓ ਦੇਗ ਲੈ ਕੇ ਜਾਇਓ, ਅੱਧਿਆਂ ਨੂੰ ਵਰਤੀ ਸੀ, ਅੱਧੇ ਉੱਠ ਕੇ ਖਲੋ ਗਏ ਵੀ ਚੱਲੀਏ, ਫਿਰ ਸਤਿਗੁਰੂ ਦੀ ਬੇਅਦਬੀ ਹੁੰਦੀ। ਜ਼ਿਆਦਾ ਵੱਡੇ ਇਕੱਠ ਵਿੱਚ ਇਹ ਮੁਸ਼ਕਲ ਆਉਂਦੀ, ਇਸ ਕਰਕੇ ਦੇਗ ਪ੍ਰਾਪਤ ਕਰਕੇ ਫਿਰ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ। ਸੰਗਤਾਂ ਦਾ ਜਿੱਥੇ ਧੰਨਵਾਦ ਹੈ, ਇੰਦਰ ਦੇਵਤੇ ਦਾ ਵੀ ਧੰਨਵਾਦ ਹੈ ਜਿਹਨੇ ਕਿਰਪਾ ਹੀ ਰੱਖੀ। ਮਹਾਰਾਜ ਦੀ ਮਿਹਰ ਹੀ ਰਹੀ ਹੈ, ਸਤਿਗੁਰੂ ਦੇ ਹੁਕਮ ਵਿੱਚ ਹੀ ਹੈ ਸਾਰਾ ਕੁਝ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰੀਆ, ਸਭ ਕੁਝ ਉਹਦੇ ਹੁਕਮ ਵਿੱਚ ਚੱਲਦਾ ਹੈ। ਇਹ ਸਾਡੀ ਪਰਖੀ ਹੋਣੀ ਹੈ, ਇਹ ਸਾਡਾ ਇਮਤਿਹਾਨ ਹੀ ਹੋਣਾ ਹੈ, ਇਹ ਸਾਡੇ ਉੱਤੇ ਪਰਚੇ ਹੀ ਨੇ। ਤੇ ਮੈਂ ਕੱਲ ਅਰਜ਼ ਕੀਤੀ ਸੀ, ਲਾ ਲਾ ਕਸਵੱਟੀਆਂ ਪਰਖਦਾ ਹੈ, ਰੱਬ ਪਰਖਦਾ ਹੈ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ ਨੂੰ, ਉਹ ਪਰਖਾਂ ਕਰਦਾ ਹੈ ਆਪਣੇ ਬੱਚਿਆਂ ਦੀ। ਇਮਤਿਹਾਨ ਹੁੰਦੇ ਨੇ, ਜਿਹੜਾ ਪੜ੍ਹੇਗਾ ਪਰਚੇ ਵੀ ਉਸੇ ਤੇ ਹੀ ਪੈਣਗੇ। ਜਿਹਨੇ ਡੰਗਰ ਹੀ ਚਾਰਨੇ ਨੇ ਉਹਨੂੰ ਕਿੰਨੇ ਪੁੱਛਣਾ ਹੈ। ਜੇ ਪੜ੍ਹਦੇ ਹੋ, ਜੇ ਰਾਤ ਤੁਰੇ ਹੋ, ਫਿਰ ਪਰਚੇ ਵੀ ਪੈਣਗੇ, ਇਮਤਿਹਾਨ ਵੀ ਹੋਣਗੇ। ਜੇ ਅੰਮ੍ਰਿਤਧਾਰੀ ਹੋਏ ਆ ਤੇ ਮਾੜੇ ਮੋਟੇ ਦੁੱਖ ਤਕਲੀਫ ਆ ਗਈ, ਉਹ ਸਿਰਫ ਵੇਖਦੇ ਆ ਕਿੰਨਾ ਕੁ ਕਾਇਮ ਹੈ, ਕਿੰਨਾ ਕੁ ਚੜ੍ਹਦੀ ਕਲਾ ਵਾਲਾ ਤੇਰਾ ਜੀਵਨ। ਤੇ ਇੱਕ ਗੱਲ ਹਮੇਸ਼ਾ ਪੱਲੇ ਬੰਨਣ ਵਾਲੀ ਹੈ, ਰਵਿੰਦਰ ਨਾਥ ਟੈਗੋਰ ਕਹਿੰਦੇ ਹੁੰਦੇ ਸੀ, ਮੈਂ ਰੱਬ ਅੱਗੇ ਅਰਦਾਸ ਕਰਨਾ, ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ, ਮੈਂ ਤੇ ਕਮਲਾ ਮੰਗੀ ਜਾਂਦਾ, ਬੱਚਾ ਤੇ ਦਿਆਣਾ ਹੁੰਦਾ ਹੈ, ਬਸ ਉਹ ਮੰਨੀ ਜਿਹੜੀਆਂ ਤੈਨੂੰ ਪਾਉਂਦੀਆਂ ਨੇ। ਬੱਚਾ ਤੇ ਕਹੇਗਾ ਮੈਨੂੰ ਕੁੱਤਾ ਲੈ ਦਿਓ, ਤੁਸੀਂ ਲੈ ਦਿਓਗੇ। ਥੋੜੇ ਚਿਰ ਬਾਅਦ ਕਹੇਗਾ ਮੈਂ ਤੇ ਬਿੱਲੀ ਘਰ ਚ ਪਾਲਣੀ, ਤੁਸੀਂ ਲੈ ਦਿਓਗੇ। ਬੱਚਾ ਹਾਥੀ ਨੂੰ, ਮੈਨੂੰ ਹਾਥੀ ਲੈ ਦਿਓ, ਤੇ ਪਿਓ ਨੇ ਵੇਖਣਾ ਵੀ ਕਿਹੜੀ ਚੀਜ਼ ਬੱਚੇ ਲਈ ਚੰਗੀ ਹੈ ਕਿਹੜੀ ਨਹੀਂ, ਇਹ ਤੇ ਪਿਓ ਨੇ ਵੇਖਣਾ ਹੈ। ਰਵਿੰਦਰ ਨਾਥ ਕਹਿੰਦੇ ਸੀ, ਅਸੀਂ ਤੇ ਬੱਚੇ ਹਾਂ, ਸਾਨੂੰ ਅਕਲ ਨਹੀਂ ਸਾਡੇ ਲਈ ਕਿਹੜੀ ਚੀਜ਼ ਚੰਗੀ ਹੈ ਕਿਹੜੀ ਨਹੀਂ, ਬਸ ਤੂੰ ਉਹ ਦਈ ਜਿਹੜਾ ਤੈਨੂੰ ਪਾਉਂਦਾ ਹੈ। ਮੈਂ ਤੇ ਕਮਲਾ ਮੰਗੀ ਜਾਂਦਾ ਸਾਰੀ ਜ਼ਿੰਦਗੀ, ਜੇ ਤੈਨੂੰ ਨਹੀਂ ਪਾਉਂਦਾ ਤੇ ਨਾ ਦਈ ਪੁੱਤ, ਜੇ ਤੈਨੂੰ ਨਹੀਂ ਚੰਗਾ ਲੱਗਦਾ ਤੇ ਨਾ ਕੋਈ ਬੱਚਾ ਹੋਵੇ। ਜੇ ਤੈਨੂੰ ਚੰਗਾ ਇਹ ਨਾ ਵੀ ਮੈਂ ਗਰੀਬ ਠੀਕ ਹਾਂ, ਤੈਨੂੰ ਜ਼ਿਆਦਾ ਪਤਾ, ਪਿਓ ਨੂੰ ਪਤਾ ਹੁੰਦਾ ਬੱਚਾ ਤੇ ਨਿਆਣਾ ਹੈ। ਅਸੀਂ ਤੇ ਮੂਰਖ ਹਾਂ, ਅਸੀਂ ਤੇ ਬੱਚੇ ਇਸ ਤੇ ਮੰਗਦੇ ਰਹਿੰਦੇ ਹਾਂ, ਇਹ ਤੇ ਪਿਤਾ ਨੂੰ ਪਤਾ ਵੀ ਕੀ ਦੇਣਾ ਹੈ ਤੇ ਕੀ ਨਹੀਂ ਦੇਣਾ, ਕਿਹਦੇ ਚ ਇਹਦਾ ਭਲਾ ਹੈ ਫਾਇਦਾ ਹੈ, ਕਿਹੜੀ ਚੀਜ਼ ਵਿੱਚ ਨੁਕਸਾਨ ਹੈ, ਇਹ ਮਾਲਕ ਨੂੰ ਪਤਾ ਹੈ। ਅਸੀਂ ਨਿਆਣੇ ਹਾਂ, ਅਸੀਂ ਤੇ ਮੰਗਦੇ ਰਹਿਣਾ ਹੈ। ਸੋ ਇਸ ਕਰਕੇ ਨਾਮ ਦੀ ਦਾਤ ਮੰਗੀਏ, ਕੱਲੀ ਕੱਲੀ ਚੀਜ਼ ਮੰਗਣੀ ਹੀ ਨਾ ਪਵੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਉਹ ਦਿਆਲ ਨਾਮ ਦੇਹੋ, ਮੰਗਤ ਜਨ ਕਹੋ ਸਦਾ ਰਹੋ ਰੰਗ ਰਾਤਾ। ਆਓ ਸਾਧ ਸੰਗਤ, ਮੈਂ ਜੋ ਕਿ ਸਮਾਂ ਮਹਾਰਾਜ ਸਾਹਿਬ ਦੀ ਮਿਹਰ ਨਾਲ ਦੂਸਰੀ ਤੀਸਰੀ ਵਾਰੀ ਯੂਪੀ ਚ ਦਿੱਤਾ ਹੈ, ਇੱਕ ਵਾਰੀ ਬਿਲਾਸਪੁਰ ਆਏ ਸਾਂ, ਕਈ ਸਾਲ ਹੋ ਗਏ, ਦੂਜੀ ਵਾਰੀ ਪਿਛਲੇ ਸਾਲ ਇੱਧਰ ਲੱਖੇ ਵੱਲ ਪ੍ਰੋਗਰਾਮ ਕੀਤਾ ਸੀ, ਲਖੀਮਪੁਰ ਖੀਰੀ ਵੱਲ ਇੱਧਰ ਵੀ ਆਏ, ਤੇ ਇਸ ਵਾਰੀ ਇੱਥੇ ਵੀ ਦਿੱਤੇ ਦੀਵਾਨ ਗੋਲੇ ਵੀ, ਹੁਣ ਅੱਗੇ ਜਾਣਾ ਹੈ ਕਿੱਥੇ, ਔਰੰਗਾਬਾਦ, ਉੱਧਰ ਦੀਵਾਨ ਹੈ। ਦੋ ਦਿਨ ਦਾ ਪ੍ਰੋਗਰਾਮ ਹੈ, ਕੱਲ ਦਾ ਤੇ ਪਰਸੋਂ ਦਾ, ਪਰਸੋਂ ਲਾਸਟ ਦੀਵਾਨ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਕਈ ਵੀਰ ਭਰਾ ਯੂਪੀ ਤੋਂ ਗੁਰਦੁਆਰਾ ਪਰਮੇਸ਼ਰ ਦੁਆਰ ਪਟਿਆਲੇ ਤੱਕ ਜਾਂਦੇ ਨੇ, ਕਈ ਗੱਡੀਆਂ ਰਾਹੀਂ, ਟ੍ਰੇਨਾਂ ਰਾਹੀਂ, ਬੱਸਾਂ ਚੱਲਦੀਆਂ ਨੇ ਇੱਥੋਂ ਕਈ ਦੂਰ ਤੱਕ। ਸੰਗਰਾਮ ਦਾ ਦੀਵਾਨ ਉੱਥੇ ਅਸੀਂ ਮਨਾਉਂਦੇ ਹਾਂ ਦਿਨ ਦਾ, ਤੇ ਗਰਮੀਆਂ ਵਿੱਚ ਰਾਤ ਦੀ ਹੁੰਦੀ ਹੈ ਸੰਗਰਾਮ ਦਿਨ ਦਾ। ਇੱਥੋਂ ਕਈ ਏਡੇ ਏਡੇ ਸਫ਼ਰ ਕਰਕੇ ਉੱਥੇ ਪਹੁੰਚਦੇ ਨੇ, ਜਿਨ੍ਹਾਂ ਨੂੰ 12-13 ਘੰਟੇ ਜਾਣ ਤੇ ਹੀ ਲੱਗ ਜਾਂਦੇ ਨੇ, ਕਈ ਪਿਆਰ ਵਾਲੇ ਇੱਦਾਂ ਦੇ ਵੀ ਹਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਤੁਹਾਡੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਬਾਕੀ ਰਹੀ ਗੱਲ, ਕੋਈ ਵੀ ਗੱਲ ਇੱਥੇ ਸੁਣਦੇ ਹੋ ਨਾ, ਬਾਹਰ ਲਾ ਕੇ ਵੇਖੋ ਜੀ, ਅਸੀਂ ਤਾਂ ਇੰਡੀਆ ਜਾ ਨਹੀਂ ਸਕਦੇ, ਸਾਨੂੰ ਪਤਾ ਨਹੀਂ ਲੱਗਦਾ ਏਡੀ ਦੂਰ, ਤੁਹਾਡੇ ਤੋਂ ਤਾਂ ਕੋਈ ਦੂਰ ਨਹੀਂ ਪਟਿਆਲਾ। ਇੱਥੇ ਕੋਈ ਬੰਦਾ ਸਟੇਜ ਤੇ ਖਲੋ ਕੇ ਇਹ ਕਹਿੰਦਾ ਹੈ, ਭਾਵੇਂ ਬੀਬੀ ਭਾਵੇਂ ਬੰਦਾ, ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਹਿੰਦੀ ਹਾਂ, ਮੇਰੇ ਕੋਲ 4 ਲੱਖ ਮੰਗਿਆ, 2.5 ਲੱਖ ਚ ਗੱਲ ਮੁੱਕੀ ਤੇ ਬਾਬੇ ਆਏ ਨੇ। ਉਹ ਤੁਸੀਂ यूपी ते कोई दूर नहीं, तुसी पंजाब च जाओ, अस्थान ते जा के पुछो, पंजाब च तुहाडियां इन्नियां रिश्तेदारियां ने, इन्ने द्वार पंजाब च लगदे ने, पुछो किसे नूं वी 12 सालां च कदे किसे नाल ने किसे तों कुछ मंग के लिया कि सानू इन्नी माया दियो, असी कदे इक रुपये की मंग नहीं करदे, कोई तेल भी गड्डी च पवावे ते भावे ना पवावे। इस करके मेरी बेनती है संगत के चरणा च कि ये कोई यूपी कोई अमरीका थोड़ा भी एडी दूर पता ही नहीं लगा जी, ये बड़ी दूर है जी, इत्थे कई उत्थे फिर ना ओदां दे बीबी दे खर्चेले होणगे कौन होणगे ओह स्टेज ते खलो। मेरे को सीडी गई सी, मैं तां सबूत में समेत बेनती करना, एवें नहीं भी सुनी सुनाई गल है लोकां तों, मेरे को सीडी गई सी, ओह मैं देखी है, ते ओह सीडी विच ना बीबी कहिंदी मैं मर्द दा सरूप चुकनी है सिर ते, ते ओहदे बाद च दो चार बंदे बोलदे ने ਉਹ ਵੱਡੇ ਵੜਨ ਨਹੀਂ ਦੇਣਾ ਇਹਨਾਂ ਨੂੰ ਢੱਡਰੀਆਂ ਵਾਲਿਆਂ ਨੂੰ ਯੂਪੀ ਚ ਵੜਨ ਨਹੀਂ ਦੇਣਾ। ਮੈਂ ਕਿਹਾ ਬੜੇ ਗਰਬ ਨੇ ਯੂਪੀ ਵਾਲੇ, ਮੈਂ ਤਾਂ ਟਾਈਮ ਹੀ ਨਹੀਂ ਦਿੱਤਾ ਆਪਣੇ ਕੋਲੋਂ ਹੀ ਬਣਾਉਣਾ, ਅਖੇ ਯੂਪੀ ਚ ਦੀਵਾਨ ਨਹੀਂ ਲੱਗਣ ਦੇਣੇ, ਉਦੋਂ ਬਾਅਦ ਕਹਿੰਦੇ ਪੰਜਾਬ ਚ ਵੀ ਨਹੀਂ ਲੱਗਣ ਦੇਣੇ ਦੀਵਾਨ। ਮੈਂ ਕਿਹਾ ਲਓ ਜੀ ਇਹ ਤੇ ਹੁਣ ਪੰਜਾਬ ਚ ਹੋਣਗੇ ਪ੍ਰੋਗਰਾਮ ਬੰਦ ਕਰਾਉਣ ਲਈ। ਸੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਕੋਈ ਏਦਾਂ ਦੀ ਅਫਵਾਹ ਉੱਡਦੀ ਹੈ ਕਿਰਪਾ ਕਰਕੇ ਬਹੁਤਾ ਦੂਰ ਨਹੀਂ 10 ਘੰਟੇ ਲੱਗਦੇ ਨੇ ਜਾ ਕੇ ਪੁੱਛ ਆਇਆ ਕਰੋ, ਵੇਖ ਲਿਆ ਕਰੋ ਜਾ ਕੇ, ਇੱਥੇ ਹੀ ਨਹੀਂ ਦੂਰੋਂ ਹੀ ਦੂਰੋਂ 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 ਸੁਣ ਕੇ ਨਹੀਂ ਆਪਣੇ ਫੈਸਲੇ ਲੈ ਲਈਦੇ, ਜ਼ਰੂਰ ਵੇਖਣਾ ਚਾਹੀਦਾ ਮਿਲਣਾ ਚਾਹੀਦਾ, ਜਾਂ ਰਾਹ ਪਏ ਤੇ ਜਾਣੀਏ ਜਾਂ ਵਾਹ ਪਏ ਤੇ ਜਾਣੀਏ, ਪਤਾ ਫਿਰ ਲੱਗਦਾ ਕਿ ਕਿਹੜਾ ਕੀਤਾ ਕਿੱਦਾਂ ਕੀ ਮਰਿਆਦਾ। ਇਸ ਕਰਕੇ ਜ਼ਰੂਰ ਇਸ ਗੱਲ ਵੱਲ ਖਿਆਲ ਰੱਖਿਆ ਕਰੋ। ਸੰਗਤਾਂ ਸਾਰੀਆਂ ਦਾ ਧੰਨਵਾਦ, ਮਹਾਂਪੁਰਸ਼ਾਂ ਦਾ ਧੰਨਵਾਦ, ਤੇ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਮਿਲ ਕੇ ਬੈਠਣ ਦਾ ਸਮਾਂ ਬਖਸ਼ਿਆ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵਿੱਚ ਸੁਭਾਏਮਾਨ ਨੇ, ਲੱਖਾਂ ਸੰਗਤਾਂ ਹਜ਼ਾਰਾਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ। ਆਓ ਪਿਆਰਿਓ ਆਨੰਦ ਸਾਹਿਬ 'ਚ ਤੁਸੀਂ ਮੇਰਾ ਸਾਥ ਦਿਓ ਗੱਜ ਕੇ, ਫਿਰ ਆਪਾਂ ਅਰਦਾਸ 'ਚ ਸਾਵਧਾਨ ਹੁੰਦੇ ਹਾਂ, ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ। ਅੱਜ ਥੋੜੀ ਜਿਹੀ ਬੇਰ ਅਸੀਂ ਹਿਲਜੁਲ ਕਰਕੇ ਹੁੰਦੀ ਰਹੀ, ਪਰ ਰਾਤ ਬਹੁਤ ਆਪ ਜੀ ਨੇ ਟਿਕਾ ਬਖਸ਼ਿਆ। ਰਾਤ ਵਾਲਾ ਮੈਂ ਧੰਨਵਾਦ ਫਿਰ ਕਰਨਾ, ਪਤਾ ਹੀ ਨਹੀਂ ਲੱਗਾ 2.5 ਘੰਟੇ ਕਦੋਂ ਲੰਘ ਗਏ, ਏਦਾਂ ਇਕਾਗਰਤਾ ਬਣਨੀ ਚਾਹੀਦੀ। ਜ਼ਿਆਦਾਤਰ ਅਸੀਂ ਦੀਵਾਨ ਰਾਤ ਦੇ ਹੀ ਦਿੰਦੇ ਹਾਂ ਬਹੁਤੇ ਥਾਵਾਂ ਤੇ, ਦਿਨ ਦੇ ਦੀਵਾਨ ਨਹੀਂ ਲਾਈਦੇ ਕਿਉਂਕਿ ਰਾਤ ਨੂੰ ਟਿਕਾ ਬਹੁਤਾ ਹੁੰਦਾ, ਸ਼ਾਂਤੀ ਬਹੁਤੀ ਹੁੰਦੀ ਹੈ। ਇੱਥੇ ਦਿਨੇ ਫਿਕਰ ਪੈ ਜਾਂਦਾ ਘਰ ਚੱਲੀਏ, ਬੀਬੀਆਂ ਕਈ ਉਦਾਂ ਹੀ ਹੁੰਦੀਆਂ ਨੇ ਘਰੋਂ ਪੁੱਛਿਆ ਨਹੀਂ ਹੁੰਦਾ, ਉਹਨਾਂ ਨੂੰ ਫਿਕਰ ਹੁੰਦਾ ਵੀ ਘਰ ਜਾ ਕੇ ਕੰਮ ਕਰਨਾ ਹੈ, ਸਬਜ਼ੀ ਬਣਾਉਣੀ ਹੈ, ਘਰ ਵਾਲਾ ਕਿਤੇ ਜਾਂਦੇ ਡਾਂਗ ਚੁੱਕ ਲੈ ਵੀ ਤੂੰ ਚੰਗੀ ਦੀਵਾਨ ਸੁਣਦੀ ਫਿਰਨੀ, ਵਿਚਾਰੀਆਂ ਨੂੰ ਇਹਨਾਂ ਨੂੰ ਆਪਣਾ ਫਿਕਰ ਹੁੰਦਾ। ਮੈਂ ਭੈਣਾਂ ਨੂੰ ਇੱਕ ਬੇਨਤੀ ਕਰਨਾ, ਵੇਖੋ ਵੀਰੋ ਭਾਈਓ ਕਦੇ ਵੀ ਕੋਈ ਏਦਾਂ ਦੀ ਮੁਸ਼ਕਲ ਬਣੇ ਨਾ ਵੀ ਤੁਹਾਨੂੰ ਡਰ ਰਿਹਾ ਵੀ ਕੀ ਹੋਏਗਾ, ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ, ਜੇ ਆਉਂਦਾ ਹੈ ਚੌਪਈ ਸਾਹਿਬ ਆਉਂਦੀ ਹੈ ਤੇ ਪੜ੍ਹ ਕੇ ਟਰਾਲੀ 'ਚ ਤੁਰੇ ਜਾਓ। ਮਹਾਰਾਜ ਦੇ ਚਰਨਾਂ ਵਿੱਚ ਕਹਿੰਦਾ ਸਤਿਗੁਰੂ ਤੇ ਮਾਨ ਕਰਕੇ ਦਾਵੇ ਨਾਲ ਜਾਣ ਵਾਲੇ ਦਾ ਮਨ ਹੀ ਬਦਲ ਜਾਏਗਾ, ਜਿਹਦੇ ਕੋਲ ਜਾਣਾ ਜਾਂਦਿਆਂ ਨੂੰ ਬਦਲ ਹੀ ਜਾਏਗਾ, ਸੋਚ ਵੀ ਨਹੀਂ ਸਕਦੇ ਤੁਸੀਂ, ਉਹ ਬੰਦਾ ਸ਼ਾਂਤੀ ਹੋ ਜਾਏਗਾ, ਸਤਿਗੁਰੂ ਕਿਰਪਾ ਇੰਨੀ ਕਰ ਦਿੰਦੇ ਨੇ। ਜੇ ਚੌਪਈ ਸਾਹਿਬ ਆਉਂਦਾ ਹੈ, ਜੇ ਜਪਜੀ ਸਾਹਿਬ ਆਉਂਦਾ, ਜਿਹੜਾ ਵੀ ਪਾਠ ਆਉਂਦਾ ਜਾਂਦੇ ਜਾਂਦੇ ਕਰਦੇ ਜਾਓ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਸੰਗਤੇ ਮਹਾਰਾਜ ਮਿਹਰ ਕਰਨ, ਸਰਵ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ, ਲੰਗਰ ਪਕਾਉਣ ਵਾਲਿਆਂ ਦਾ, ਲੰਗਰ ਵਰਤਾਉਣ ਵਾਲਿਆਂ ਦਾ, ਜੋੜੇ ਸਾਂਭਣ ਵਾਲਿਆਂ ਦਾ, ਪੈਰੇ ਤੇ ਖਲੋਣ ਵਾਲਿਆਂ ਦਾ, ਸਟੇਜ ਸਜਾਉਣ ਵਾਲਿਆਂ ਦਾ, ਸਭ ਦਾ ਧੰਨਵਾਦ ਸਮੁੱਚੇ ਰੂਪ ਵਿੱਚ ਸਾਰੇ ਇਲਾਕੇ ਦਾ, ਮਹਾਂਪੁਰਖਾਂ ਦੀ ਜੋ ਅਗਵਾਈ ਦਾ ਸਦਕਾ ਇਹ ਸਾਰਾ ਗੁਰਮਤਿ ਸਮਾਗਮ ਹੋਇਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ, ਇਹ ਸਮਾਂ ਮਿਲਿਆ। ਅੱਗੇ ਅਸੀਂ ਯੂਪੀ ਵਿੱਚ ਕੋਈ ਦੀਵਾਨ ਨਹੀਂ ਅਜੇ ਦਿੱਤੇ, ਪਰ ਮੈਂ ਅਗਲੇ ਸਾਲ ਇਹਨਾਂ ਦਿਨਾਂ ਵਿੱਚ ਆਵਾਂਗਾ ਜ਼ਰੂਰ। ਇਹ ਅਜੇ ਡਿਸਾਈਡ ਕਰਾਂਗੇ ਵੀ ਕਿਸ ਇਲਾਕੇ ਵਿੱਚ, ਮੇਰੇ ਮਨ ਦਾ ਖਿਆਲ ਇਹ ਹੈ ਕਿ ਸਾਰੀ ਯੂਪੀ ਵਿੱਚ ਸਾਲ ਬਾਅਦ 2 ਪ੍ਰੋਗਰਾਮ ਅਸੀਂ ਰੱਖ ਲਿਆ ਕਰੀਏ ਜਾਂ 6 ਮਹੀਨਿਆਂ ਬਾਅਦ, ਤੇ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਵਾਰੀ ਵਾਰੀ ਸਿਰਕ ਇਸ ਸਾਲ ਕਿਤੇ ਜਿੰਨਾ ਚਿਰ ਸਰੀਰ ਚ ਸਵਾਸ ਨੇ, ਵੀ ਸਾਲ ਚ 1-2 ਵਾਰੀ ਜ਼ਰੂਰ 5-7 ਦਿਨ ਦਾ ਇਕੱਠਾ ਪ੍ਰੋਗਰਾਮ ਰੱਖ ਕੇ ਫਿਰ 3-4 ਇਲਾਕੇ ਕਵਰ ਹੋ ਜਾਂਦੇ ਨੇ। ਇੱਕ ਵਾਰੀ ਚ ਜਦੋਂ ਆਈਏ ਸਾਰਿਆਂ ਇਲਾਕਿਆਂ ਵਿੱਚ ਟਾਈਮ ਦਈਏ। ਬਹੁਤ ਸੰਗਤਾਂ ਵਿੱਚ ਦੀਵਾਨ ਲੈਣ ਆਏ ਨੇ ਕਈ ਥਾਵਾਂ ਤੋਂ, ਨਾਨਕ ਮੱਤੇ ਤੋਂ ਵੀ ਮੈਨੂੰ ਹੁਕਮ ਆਇਆ ਵੀ ਉੱਥੇ ਦੀਵਾਨ ਨਾਨਕ ਮੱਤੇ ਦਿੱਤੇ ਜਾਣ, ਮੈਂ ਕੋਸ਼ਿਸ਼ ਕਰਾਂਗਾ ਕਿ ਉੱਥੇ ਵੀ ਅਸੀਂ ਸੰਗਤ ਦੇ ਦਰਸ਼ਨ ਕਰੀਏ। ਸਤਿਗੁਰੂ ਦਾ ਪਾਵਨ ਸਥਾਨ ਹੈ, ਉੱਥੇ ਵੀ ਦੀਦਾਰ ਕਰੀਏ। ਆਓ ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ ਕਿਸੇ ਦੀ ਸ਼ਾਨ ਦੇ ਖਿਲਾਫ,
ਕੋਈ ਬਚਨ ਮੈਂ ਗੁਰਮਤ ਤੋਂ ਬਾਹਰਾ ਕਹਿ ਗਿਆ ਨਾ ਕੋਈ ਗੱਲ ਐਸੀ ਉਹਦੀ ਮੈਂ ਮਾਫ਼ੀ ਮੰਗਣਾ ਤੇ ਜੋ ਮੈਂ ਗੁਰਮਤ ਦੇ ਦਾਇਰੇ ਚ ਰਹਿ ਕੇ ਬੇਨਤੀਆਂ ਕੀਤੀਆਂ ਨੇ ਉਹਨੂੰ ਜ਼ਰੂਰ ਆਪ ਜੀ ਨੇ ਪ੍ਰਵਾਨ ਕਰਨਾ ਹੈ ਕਿਉਂਕਿ ਜੀਵ ਹਮੇਸ਼ਾ ਭੁੱਲਦਾ ਹੈ ਬੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਜਦ ਮੈਂ ਵੇਖਾਂ ਉਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਸਭ ਸਤਿਗੁਰੂ ਦੀ ਅਸੀਸ ਹੈ ਤੁਹਾਡਾ ਪ੍ਰੇਮ ਹੈ ਤੁਹਾਡਾ ਦੇਣ ਅਸੀਂ 100 ਜਨਮ ਲੈ ਲਈਏ ਨਹੀਂ ਦੇ ਸਕਦੇ ਇਹ ਸਭ ਸਤਿਗੁਰੂ ਦੀ ਕਿਰਪਾ ਆਓ ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫੇਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਆਨੰਦ ਭਾਇਆ ਮੇਰੀ ਮਾਂ ਆਨੰਦ ਭਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸ਼ਬਦ ਗਾਵਣ ਪਾਇਆ ਹਰੀ ਰਜ ਕੇ ਸੁਆਮੀ ਸੋ ਕਿਉਂ ਮਨ ਹੋ ਸਲਾਹ ਤੇਰੀ ਨਾਮ ਮਨ ਵਸਾਵੇ ਕਿਆ ਨਹੀਂ ਘਰ ਤੇਰਾ ਸਾਡਾ ਨਾਮ ਤੇਰਾ ਕਰਸਾਂ ਸੁਖ ਮਨ ਆਏ ਮਸਿਆ ਇੱਛਾ ਸਭ
वाहेगुरु जी की फतेह।